सज्जन लद्दा राम राजे गुरमुख ढूंढ ढूंढेंदे गुरमुख ढूंढ ढूंढेंदे हर सज्जन लगदा राम राजे हर सज्जन लगदा राम राजे कंचन का काट गढ़ कंचन का काट गढ़ विच हर हर सिद्धा हर हर सिद्धा विच हर हर सिद्धा हर हर सिद्धा हर हर हीरा रतन है हर हर हीरा रतन है मेरा मन तन विद्धा मन तन विद्धा मेरा मन तन विद्धा मन तन विद्धा दुर्भाग बने हर पाया दुर्भाग बने हर पाया दुर्भाग बने हर पाया नानक रसगुद्धा गुरमुख ढूंढ ढूंढेंदे गुरमुख ढूंढ ढूंढेंदे गुरमुख ढूंढ ढूंढेंदे हर सज्जन राम राजे हर सज्जन लद्दा राम राजे गुरमुख ढूंढ ढूंढेंदे गुरमुख ढूंढ ढूंढेंदे हर सज्जन लद्दा राम राजे हर सज्जन लद्दा राम राजे पाया लाल रतन मन पाया लाल रतन मन पाया हर हर हीरा रतन है ढूंढ ढूंढेंदे हर हर हीरा रतन है मेरा मन तन विद्धा ढूंढ ढूंढेंदे हर सज्जन लद्दा राम राजे बाहर ढूंढन ते छूट परी हर सज्जन लद्दा राम राजे कत जाइए रे घर लागो रंग कंचन काया कोट गढ़ विच हर हर सिद्धा कायों देवा कायों देवन कायों जंगम जाती कायों धूप दीप नहीं बेदा कायों पूजो पाती कायों बोखंड खोज दे सज्जन लद्धा खंड खोजते इस काया अंदर जग जीवन दाता वसे काया बो खंड खोजते नवन दुपाई बाहर ढूंढन ते छूट परी कत जाइए रे कर लागो रंग मेरा चित ना चले मेरा चित ना चले मन भयो पंग एक दिवस मन भई उमंग घस चंदन चोआ बहु सुगंध पूजन चाली पूजन चाली ब्रह्म थाए सो ब्रह्म बतायो गुर मन ही माए बाहर ढूंढन ते छूट परी जय जाइए जय जाइए ते जल पखान जिथे जिथे भी तेरी ढूंढ की थी असफल होया तीर्थां ते गया जां पानी दे जल दे किनारे सन उन दे विच इश्नान करके लोग प्राप्ति महसूस करदे सन समझ लेंदे सन जां पखान सन भाव पत्थरां दे बुत सन ओनू भोग लुआ उनके गलां विच हार पाई लोग अपना मकसद पूरा हो गया समझ लेंदे सन जे जाइए जे जाइए ते जल पखान तू पूर रहे है सब समान जो ब्रह्मंडे सोई पिंडे जंगल जंगल क्यों भवे जंगल जंगल क्यों भवे वन कंडा वसी रब हियालिए जंगल क्या ढूंढे बाहर ढूंढन ते छूट परी गुर कर ही माए दिखाया था गुर कर ही माहे दिखाया था गुरमुख ढूंढ ढूंढे दिया हर सज्जन लद्धा राम राजे घर ही माहे दिखाया था कंचन काया कोटगढ़ ओ काया ਰਿਤਮ ਦੇ ਪ੍ਰੇਮ ਦਾ ਬਾਣ ਵੱਜਣ ਨਾਲ ਉਸਦੇ ਵਿਛੋੜੇ ਦੀ ਪੀੜਾ ਦੇ ਅਹਿਸਾਸ ਨਾਲ ਮਿਲਾਪ ਲਈ ਉਪਰਾਲਾ ਸੀ। ਪ੍ਰਭੂ ਦੇ ਹਰੀ ਦੇ ਮਿਲਣ ਲਈ ਢੂੰਡ ਸ਼ੁਰੂ ਹੋ ਗਈ। ਤੀਰਥਾਂ ਤੇ ਗਿਆ, ਮੰਦਰਾਂ ਸ਼ਿਵ ਦੁਆਲਿਆਂ ਠਾਕਰ ਦੁਆਰਿਆਂ ਵਿੱਚ ਪੁੱਜਿਆ, ਉੱਚੇ ਪਹਾੜਾਂ ਦੀਆਂ ਚੋਟੀਆਂ ਤੇ ਗਿਆ, ਗੁਫਾਵਾਂ ਦੀਆਂ ਗਹਿਰਾਈਆਂ ਵਿੱਚ ਢੂੰਡਿਆ ਕਿ ਤੂੰ ਰੱਬ ਮਿਲ ਜਾਏ। ਜੋਗੀ ਕੇ ਘਰ ਜੁਗਤ ਦਸਾਈ, ਤਿੱਤ ਕਾਰਨ ਕੰਨ ਮੁੰਦਰਾ ਪਾਈ। ਜੋਗੀਆਂ ਕੋਲੋਂ ਪਤਾ ਲੱਗਾ ਖੌਰੇ ਮਿਲ ਜਾਏ, ਕੰਨਾਂ ਵਿੱਚ ਮੁੰਦਰਾ, ਬੜਾ ਕੁਝ ਕੀਤਾ ਤੇਰੇ ਮਿਲਾਪ ਲਈ, ਬੜੀ ਢੂੰਡ ਕੀਤੀ, ਪਰ ਜਦੋਂ ਗੁਰਮੁਖ ਅਵਸਥਾ, ਗੁਰੂ ਦੀ ਅਗਵਾਈ ਵਾਲੀ ਅਵਸਥਾ, ਗੁਰੂ ਦੇ ਉਪਦੇਸ਼ ਦੇ ਅਧੀਨ ਜੀਵਨ ਸ਼ੁਰੂ ਹੋਇਆ, ਹੁਣ ਗੁਰੂ ਨੇ ਸਮਝਾ ਦਿੱਤਾ ਭਲੇ ਆ, ਬਾਹਰ ਕਿਉਂ ਢੂੰਡਣਾ। ਇੱਕ ਆਇਆ ਜਿਹਨੂੰ ਮਿੱਟੀ ਦਾ ਪੁਤਲਾ ਆਖ ਰਿਹਾ, ਸਮਝ ਰਿਹਾ ਇਸ ਕਾਇਆ ਦੇ ਅੰਦਰ ਕੋਈ ਸੱਚ ਵੀ ਵਸਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਸਾਧੋ ਇਹ ਤਨ ਮਿਥਿਆ ਜਾਣੂ, ਪਰ ਇੱਕ ਖਿਆਲ ਕਰਿਓ, ਯਾ ਭੀਤਰ ਜੋ ਰਾਮ ਵਸਤ ਹੈ, ਅੰਦਰ ਵਸਦਾ। ਜਦੋਂ ਮੈਨੂੰ ਅੰਦਰੋਂ ਰੱਬ ਦਿਸਿਆ, ਹੁਣ ਮੈਨੂੰ ਇਹ ਕਾਇਆ ਵੀ ਪਿਆਰੀ ਲੱਗਣ ਲੱਗ ਪਈ, ਕਾਇਆ ਵੀ ਪਿਆਰੀ ਲੱਗਣ ਲੱਗ ਪਈ। ਇੱਕ ਵਾਰ ਸ਼ਬਦ ਦਾ ਮੁਕਾਬਲਤਨ ਤੁਹਾਡੇ ਸਾਹਮਣੇ ਵਿਚਾਰ ਰੱਖਿਆ ਸੀ ਕਿ ਇੱਕ ਪਾਸੇ ਬਾਬਾ ਕਬੀਰ ਜੀ ਨੇ ਆਖ ਦਿੱਤਾ, ਬਾਬਾ ਅਬ ਨਾ ਬਸੋ ਇਹ ਗਾਓ, ਮੈਂ ਇਸ ਸਰੀਰ ਦੇ ਕਾਇਆ ਦੇ ਗਾਓ ਨਗਰੀ ਵਿੱਚ ਨਹੀਂ ਰਹਿਣਾ ਚਾਹੁੰਦਾ। ਬੜਾ ਪ੍ਰਚਲਿਤ ਸ਼ਬਦ, ਅਬ ਨਾ ਬਸੋ ਇਹ ਗਾਓ, ਨਹੀਂ ਰਸਣਾ ਚਾਹੁੰਦਾ। ਤੇ ਗੁਰੂ ਨਾਨਕ ਨੇ ਜਵਾਬ ਦਿੱਤਾ, ਕਹਿਣ ਲੱਗੇ, ਬਾਬਾ ਦੇ ਵਸਾਂ ਸੱਚ ਗਾਵਾਂ। ਬਿਲਕੁਲ ਮੁਕਾਬਲਤਨ ਉਸ ਤਰ੍ਹਾਂ ਦਾ ਸ਼ਬਦ। ਕਹਿਣ ਲੱਗੇ, ਮੈਂ ਇਸ ਦੇਹ ਤੋਂ ਨਫ਼ਰਤ ਨਹੀਂ ਕਰਦਾ, ਇਹਦੇ ਵਿੱਚ ਮੇਰਾ ਰੱਬ ਰਹਿੰਦਾ, ਜਿੱਥੇ ਰੱਬ ਰਹਿੰਦਾ ਮੈਂ ਭਲਾ ਉਹਦੇ ਤੋਂ ਨਫ਼ਰਤ ਕਿਵੇਂ ਕਰਾਂ। ਕਹਿਣ ਲੱਗੇ, ਮੈਨੂੰ ਅੰਦਰੋਂ ਮਿਲ ਗਿਆ, ਮਿਲਣ ਦਾ ਸਾਧਨ ਹੀ ਇਹ ਸੀ, ਕਿਉਂਕਿ ਸਾਰੇ ਉਪਰਾਲੇ ਸਾਰੀ ਘਾਲਣਾ ਦੇ ਕਰਕੇ ਹੀ ਹੋਣੀ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਨਾ, ਕਹਿਣ ਲੱਗੇ, ਭਈ ਪਰਾਪਤ ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਤਾਂ ਸਾਧਨ ਹੈ, ਚਾਂਸ ਹੈ, ਇਸ ਲਈ ਮੈਨੂੰ ਹੁਣ ਇਹਦੇ ਮਾੜੀ ਨਹੀਂ ਲੱਗਦੀ, ਬਲਕਿ ਕੰਚਨ ਕਾਇਆ ਕੋਟ ਗੜ ਲੱਗਦੀ, ਕਿਉਂਕਿ ਇਹਦੇ ਵਿੱਚੋਂ ਹੀ ਮੈਨੂੰ ਹਰੀ ਸਿੱਧ ਹੋਇਆ, ਇਹਦੇ ਵਿੱਚੋਂ ਹੀ ਮੈਨੂੰ ਪਰਮਾਤਮਾ ਮਿਲਿਆ, ਮੈਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਪਈ, ਮੇਰੇ ਗੁਰੂ ਨੇ ਮੈਨੂੰ ਅੰਦਰੋਂ ਦਿਖਾ ਦਿੱਤਾ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਸਿੱਧਾ ਦਾ ਅਰਥ ਹੈ ਸਿੱਧ ਕਰ ਲੈਣਾ, ਪ੍ਰਾਪਤ ਕਰ ਲੈਣਾ। ਕਹਿਣ ਲੱਗੇ, ਮੇਰੇ ਲਈ ਸਭ ਤੋਂ ਕੀਮਤੀ ਪਦਾਰਥ ਮੇਰਾ ਪ੍ਰਭੂ ਹੈ, ਹਰ ਹਰ ਹੀਰਾ ਰਤਨ ਹੈ, ਜਿਹੜਾ ਮੇਰੇ ਮਨ ਤਨ ਵਿੱਚ ਪਰੋਇਆ ਗਿਆ, ਵੱਡੇ ਭਾਗਾਂ ਨਾਲ ਨਸੀਬ ਹੋਇਆ। ਮੈਂ ਹੁਣ ਉਸ ਦੇ ਪ੍ਰੇਮ ਦੇ ਰੰਗ ਰਸ ਵਿੱਚ ਗੁੰਨਿਆ ਗਿਆ, ਭਿੱਜ ਗਿਆ, ਵੱਡੇ ਵਡਭਾਗੀ ਹਰ ਪਾਇਆ। ਸਤਿਗੁਰੂ ਕਹਿੰਦੇ ਨੇ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ, ਤੁਰਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ। ਹੁਣ ਉਹਦੇ ਰਸ ਵਿੱਚ, ਉਹਦੇ ਰੰਗ ਵਿੱਚ ਭਿੱਜ ਗਿਆ, ਇਸ ਲਈ ਮੈਨੂੰ ਕਿਸੇ ਹੋਰ ਦੀ ਲੀਲਾ ਦੀ ਲੋੜ ਨਹੀਂ, ਮੈਂ ਉਸੇ ਰਾਮ ਦੀ, ਉਸੇ ਪ੍ਰਭੂ ਦੀ, ਉਸੇ ਇੱਕ ਅਕਾਲ ਪੁਰਖ ਦੀ ਲੀਲਾ ਦੇਖ ਰਿਹਾ, ਹੁਣ ਉਹਦੇ ਵਿੱਚ ਮੈਨੂੰ ਪ੍ਰਭੂ ਦਿਸਦਾ। ਲਓ ਇੱਥੇ ਰੁਕਣਾ ਚਾਹੁੰਦਾ। ਇੱਕ ਖਿਆਲ ਕਰਿਓ, ਮਨ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਵਾਂ। ਆਰੰਭ ਵਿੱਚ ਕੱਲ ਵੀ ਰਾਤ ਅਰਜ਼ ਕੀਤੀ ਸੀ ਕਿ ਮੇਰੀ ਭਾਵਨਾ ਕਿਸੇ ਦਾ ਦਿਲ ਦੁਖਾਉਣਾ ਨਹੀਂ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਮੈਂ ਇਸ ਲਈ ਛੁਪਾਵਾਂ ਕਿ ਕੋਈ ਨਾਰਾਜ਼ ਹੋ ਜਾਏਗਾ, ਕਿਸੇ ਨੂੰ ਚੰਗਾ ਲੱਗਣਾ ਨਹੀਂ ਲੱਗਣਾ, ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ। ਬੜਾ ਸਪਸ਼ਟ ਆ। ਹਾਂ, ਕੋਈ ਆਪਣੀ ਮਨ ਦੀ ਗੱਲ ਕਰਾਂ, ਆਪਣੀ ਮਨ ਦੀ ਬਣਾਵਟ ਕਰਾਂ ਤਾਂ ਗੁਨਾਹਗਾਰ ਹਾਂ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਗੁਰਬਾਣੀ ਕਨਸੈਪਟ ਦੇ ਅਰਥ ਸਮਝ ਰਹੇ, ਵਿਚਾਰਾਂ ਕਰ ਰਹੇ। ਸਤਿਗੁਰੂ ਦੇ ਘਰ ਦਾ ਸਭ ਤੋਂ ਵੱਡਾ ਕਨਸੈਪਟ ਇਹ ਹੈ ਕਿ ਅਵਤਾਰਵਾਦ ਵਿੱਚੋਂ ਕੱਢ ਕੇ ਗੁਰੂ ਨੇ ਇੱਕ ਨਿਰੰਕਾਰ ਨਾਲ ਜੋੜਿਆ। ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਵਾਲੇ ਆ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਵੀ ਦੇਖ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਅਦ ਵਿੱਚ ਸ਼ੁਰੂ ਹੋਈ ਹੈ, ਪਹਿਲਾਂ ਏਕਾ ਪਾਇਆ। ਗੁਰੂ ਤੇ ਬਾਰ ਬਾਰ ਸਮਝਾ ਰਿਹਾ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਅਖੀਰ ਤੇ ਵੀ ਆਖ ਦਿੱਤਾ ਇਸ ਪੌੜੀ ਦੇ ਗੁਰਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਦੀ ਰਹਿਮਤ ਹੀ ਇਹ ਹੋਏ ਕਿ ਉਹਨੇ ਮੈਨੂੰ ਇੱਕ ਬੁਝਾ ਦਿੱਤਾ, ਦਿਖਾ ਦਿੱਤਾ ਤੂੰ ਕੇਵਲ ਇੱਕ ਦਾ ਪੁਜਾਰੀ ਹੈ, ਤੇਰਾ ਗੁਰੂ ਵੀ ਇੱਕ ਹੈ, ਤੇਰਾ ਸ਼ਬਦ ਵੀ ਇੱਕ ਹੈ, ਤੇਰੀ ਵਿਚਾਰ ਵੀ ਇੱਕ ਹੈ। ਗੁਰਮੁਖ ਦਾ ਕਨਸੈਪਟ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚੋਂ ਕੱਢ ਕੇ ਇੱਕ ਨਾਲ ਜੋੜਦੇ। ਸੰਸਾਰ ਅਵਤਾਰਵਾਦ ਦੇ ਵੱਡੇ ਜੰਜਾਲ ਵਿੱਚ ਜੀਵਨ ਗ੍ਰਸਿਆ ਹੋਇਆ ਫਟਫਟਾ ਰਿਹਾ ਸੀ। ਗੁਰੂ ਨੇ ਆਖਿਆ ਇੱਕ ਨਾਲ ਹੀ ਜੋੜਨਾ, ਇਹਨੂੰ ਕੱਢਣਾ। ਬਸ ਗੁਰਮਤ ਦਾ ਕਨਸੈਪਟ ਹੈ। ਲੇਕਿਨ ਕਈ ਵਾਰ ਇਹ ਗੱਲ ਹਰ ਇੱਕ ਨੂੰ ਰਾਸ ਨਹੀਂ ਆਉਂਦੀ। ਮੈਂ ਚਾਹੁੰਦਾ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਧਕ ਹੈ ਨਾ, ਉਹ ਇੱਕ ਇਹਨੂੰ ਜ਼ਰੂਰ ਸਮਝ ਲੈ, ਉਹ ਜ਼ਰੂਰ ਸਮਝ ਲੈ। ਗੁਰੂ ਨੇ ਇਸੇ ਲਈ ਆਖ ਦਿੱਤਾ ਮਨਮੁਖ ਭੁੱਲੀ ਬਹੁਤ ਹੀ ਰਾਹੀ, ਜਿਹੜੇ ਇੱਕ ਨੂੰ ਛੱਡ ਕੇ ਬਹੁਤਿਆਂ ਦੇ ਮਗਰ ਲੱਗਦੇ ਨੇ ਉਹ ਮਨਮੁਖ। ਗੁਰੂ ਨੇ ਫੈਸਲਾ ਕੀਤਾ ਮਨਮੁਖ ਭੁੱਲੀ ਬਹੁਤ ਹੀ ਰਾਹੀ, ਉਹਨਾਂ ਬਹੁਤੇ ਰਾਹਾਂ ਵਿੱਚੋਂ ਕੱਢ ਕੇ ਇੱਕ ਰੱਬ ਦੇ ਗੁਰਮਤ ਗਾਡੀ ਰਾਹ ਤੇ ਤੋਰਨਾ ਗੁਰੂ ਦਾ ਕੰਮ ਹੈ। ਇਹਨੂੰ ਸਮਝ ਲੈ। ਇਸੇ ਵੀ ਗੁਰੂ ਨੇ ਕਿਸੇ ਲਿਹਾਜ਼ ਮੁਲਾਜ਼ੇ ਵਿੱਚ ਪੈ ਕੇ ਕੋਈ ਗੱਲ ਛੁਪਾਈ ਨਹੀਂ। ਸੰਸਾਰ ਭਟਕ ਰਿਹਾ ਸੀ, ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਕੁ ਰਾਮ ਕਿੰਨੇ ਕੁ ਭਗਵਾਨ ਪੈਦਾ ਹੋ ਗਏ ਸਨ, ਕਿੰਨੇ ਪੈਦਾ ਹੋ ਗਏ ਸਨ। ਭਾਈ ਸਾਹਿਬ ਵਿਚਾਰ ਕਰ ਰਹੇ ਸਨ ਗੁਰਬਾਣੀ ਦੀ, ਉਹਨਾਂ ਨੇ ਵੀ ਇਹ ਲਫ਼ਜ਼ ਵਰਤੇ ਸਨ ਕਿ ਸਾਰੇ ਰੋਗੀ ਸਨ। ਵਿਸ਼ਨ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਵਿੱਚ ਰੋਗੀ, ਇਹ ਵੀ ਰੋਗੀ ਸਨ, ਹਉਮੈ ਵਿਚਕਾਰ ਕਮਾਏ। ਸਤਿਗੁਰ ਨੇ ਬਾਣੀ ਵਿੱਚ ਇਹ ਗੱਲ ਆਖੀ, ਕਹਿਣ ਲੱਗੇ ਕਿਸੇ ਰੋਗੀ ਕੋਲੋਂ ਤੁਸੀਂ ਅਰੋਗ ਕਿਵੇਂ ਹੋ ਸਕਦੇ ਹੋ। ਇਸ ਲਈ ਅਵਤਾਰਵਾਦ ਵੀ ਜੋ ਨਿਕਲਣਾ ਸੀ, ਜਿਹਨਾਂ ਲੋਕਾਂ ਨੂੰ ਅਵਤਾਰਵਾਦ ਪਸੰਦ ਆਉਂਦਾ, ਇਹਨੇ ਪਤਾ ਕਿਉਂ ਪਸੰਦ ਆਉਂਦਾ, ਉਹ ਇੱਕ ਰੱਬ ਨਹੀਂ ਚਾਹੁੰਦੇ, ਉਹ ਇੱਕ ਭਗਵਾਨ ਨਹੀਂ ਚਾਹੁੰਦੇ। ਮਨੁੱਖ ਦੀ ਬਿਰਤੀ ਬਣ ਗਈ, ਜਿਵੇਂ ਕਰਜ਼ ਕਰਾਂ ਅੱਜ ਵੀ ਮਨੁੱਖ ਐਸੀ ਦੁਕਾਨ ਤੇ ਜਾਣਾ ਚਾਹੁੰਦਾ ਜਿੱਥੇ ਬਹੁਤੀ ਵਰਾਇਟੀ ਹੋਵੇ, ਐਸੇ ਸਟੋਰ ਤੇ ਜਾਣਾ ਚਾਹੁੰਦਾ ਬਹੁਤੀ ਕੁੱਲ ਜਾਣਾ, ਤੇ ਉਹਨੇ ਇੱਕੋ ਹੀ ਕੱਪੜਾ ਪਰ ਜਾਂਦਾ ਉਸ ਸਟੋਰ ਤੇ ਜਿੱਥੇ ਵਰਾਇਟੀ ਬਹੁਤੀ। ਉਹਦਾ ਮਤਲਬ ਹੁੰਦਾ ਹੈ ਕਿ ਮੈਂ ਆਪਣੀ ਚੋਣ ਕਰ ਸਕਾਂ, ਮਰਜ਼ੀ ਦਾ ਖਰੀਦ ਸਕਾਂ, ਤੇ ਦੁਕਾਨਦਾਰ ਵੀ ਉਹਦੀ ਇਸ ਆਦਤ ਨੂੰ ਖਸਰਤ ਨੂੰ ਸਮਝ ਗਿਆ। ਉਹ ਵੀ ਇਹ ਨਹੀਂ ਵੇਖਦਾ ਇਹਨੇ ਇੱਕ ਕੱਪੜਾ ਲੈਣਾ, ਉਹ ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਥਾਨ ਕੱਢੀ ਜਾਂਦਾ ਢੇਰ ਲਾਈ ਜਾਂਦਾ, ਕੋਈ ਤਾਂ ਪਸੰਦ ਆਏਗਾ ਨਹੀਂ, ਪਸੰਦ ਵੀ ਆਪਣੀ ਆਪਣੀ। ਹੁਣ ਮਨੁੱਖ ਦੁਨੀਆਦਾਰੀ ਵਿੱਚ ਇਹ ਬਹੁਤ ਹੀ ਵਰਾਇਟੀ ਵਾਲੀ ਦੁਕਾਨ ਤੇ ਜਾਣ ਦੀ ਗੱਲ ਕਰਦਾ ਕਰਦਾ ਹੁਣ ਗੁਰੂ ਵੀ ਚਾਹੁੰਦਾ ਇਹੋ ਜਿਹਾ ਹੋਵੇ ਜਿਹੜਾ ਮੇਰੇ ਸਾਹਮਣੇ ਭਗਵਾਨ ਦੀ ਬਹੁਤੀ ਵਰਾਇਟੀ ਲੈ ਰਹੇ। ਭਗਵਾਨਾਂ ਦੀਆਂ ਲਾਈਨਾਂ ਲਾ ਦੇ, ਮੈਨੂੰ ਜਿਹੜਾ ਭਗਵਾਨ ਪਸੰਦ ਹੋਵੇ ਮੈਂ ਉਸੇ ਦੀ ਪੂਜਾ ਸ਼ੁਰੂ ਕਰ ਦੇ। ਬਹੁਤੇ ਡੇਰੇਦਾਰਾਂ ਨੇ ਬਿਲਕੁਲ ਉਸ ਦੁਕਾਨਦਾਰ ਵਾਂਗ ਇਹ ਗੱਲ ਸਮਝ ਲਈ ਹੈ ਸੰਸਾਰ ਦੀ, ਇਸ ਲਈ ਜਦੋਂ ਉੱਥੇ ਕੋਈ ਜਾਂਦਾ ਹੈ ਨਾ ਉਹ ਬਹੁਤ ਸਾਰੇ ਭਗਵਾਨਾਂ ਦੀ ਲਿਸਟਾਂ ਅੱਗੇ ਰੱਖ ਦਿੰਦੇ, ਸਾਰਿਆਂ ਦੀਆਂ ਤਾਰੀਫਾਂ ਕਰੀ ਜਾਂਦੇ ਨੇ। ਫਿਰ ਮਨੁੱਖ ਉਹਨਾਂ ਚੋਂ ਪਸੰਦ ਕਰਦਾ, ਕਹਿੰਦਾ ਤੂੰ ਕਿਸੇ ਨਾਲ ਜੁੜ ਜਾ, ਮੈਨੂੰ ਕੋਈ ਫਰਕ ਨਹੀਂ, ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਇਹ ਹਾਲ ਦੁਕਾਨਦਾਰ ਦੀ ਹੁੰਦੀ ਹੈ, ਦੁਕਾਨਦਾਰ ਵੀ ਤਾਂ ਹੀ ਕਰਦਾ ਨਾ, ਕਹਿੰਦੇ ਗਾਹਕ ਮੁੜੇ ਨਾ, ਇਸ ਲਈ ਵਰਾਇਟੀ ਬਹੁਤੀ ਚਾਹੀਦੀ। ਅੱਜ ਦੇ ਕੁਝ ਅਸਥਾਨਾਂ ਡੇਰੇਦਾਰਾਂ ਦੇ ਵੀ ਇਹੋ ਕੰਮ ਹੈ, ਉਹ ਕਹਿੰਦੇ ਨੇ ਕੋਈ ਕਿਸੇ ਨੂੰ ਪੂਜੀ ਜਾਏ ਸਾਨੂੰ ਕੀ ਫਰਕ ਪੈ, ਜਿਹੜੀ ਕਿਸੇ ਦੇ ਪਸੰਦ ਆਉਂਦਾ ਉਹ ਜੇ ਭਗਵਾਨ ਨੂੰ ਪੂਜੀ ਜਾ, ਮੈਨੂੰ ਸਿਰਫ ਗਾਹਕ ਮੇਰੀ ਦੁਕਾਨਦਾਰ ਹੈ। ਉੱਥੋਂ ਉਹ ਆਦਤਾਂ ਬਣ ਜਾਂਦੀਆਂ, ਨਤੀਜਾ ਨਿਕਲਦਾ ਜਦੋਂ ਗੁਰੂ ਬਾਕੀ ਸਾਰੀ ਵਰਾਇਟੀ ਲਪੇਟ ਕੇ ਰੱਖ ਦਿੰਦਾ ਤੇ ਇੱਕ ਦੀ ਗੱਲ ਕਰਦਾ, ਉਹਨੂੰ ਚੁੱਪਦੀ ਦੁਖੀ ਹੁੰਦਾ, ਪਰੇਸ਼ਾਨ ਹੋ ਜਾਂਦਾ, ਮੇਰੀ ਚੋਇਸ ਤਾਂ ਖਤਮ ਹੋ ਗਈ, ਮੇਰੀ ਚੋਇਸ ਤਾਂ ਖਤਮ ਹੋ ਗਈ। ਹੁਣ ਗੁਰੂ ਆਖਦਾ ਤੇਰੀ ਚੋਇਸ ਨੇ ਤਾਂ ਹੁਣ ਤੱਕ ਬਰਬਾਦ ਕੀਤਾ, ਤੂੰ ਤੇ ਸਿੱਖ ਹੀ ਉਦੋਂ ਬਣੇਗਾ ਜਦੋਂ ਆਪਣੀ ਚੋਇਸ ਛੱਡੇਗਾ। ਗੁਰੂ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ, ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਹ ਲੱਗੇ ਬਰਬਾਦੀ ਇਸ ਗੱਲ ਦੀ ਹੈ ਕਿ ਤੂੰ ਆਪਣੀ ਚੋਇਸ ਵਰਤਨੇ, ਗੁਰੂ ਦੀ ਚੋਇਸ ਨਹੀਂ। ਤੂੰ ਚਾਹੁੰਦੇ ਗੁਰੂ ਮੇਰੇ ਸਾਹਮਣੇ ਵਰਾਇਟੀ ਰੱਖ ਦੇਵੇ, ਕਈ ਰੱਬ ਖੜੇ ਕਰ ਦੇਵੇ, ਕਈ ਭਗਵਾਨ ਖੜੇ ਕਰ ਦੇਵੇ, ਮੈਂ ਉਹਨਾਂ ਵਿੱਚੋਂ ਚੁਣਾ, ਪਤਾ ਜੀ ਉਹਦਾ ਨਤੀਜਾ ਕਿ ਸਾਡੇ ਵਿੱਚ ਵੀ ਚਾਹੀਦਾ ਪੈਦਾ ਹੋ ਗਿਆ। ਅਸੀਂ ਗੁਰੂ ਦੀ ਵਰਾਇਟੀ ਬਣਾਤੀ, ਬੱਚਿਆਂ ਨੂੰ ਸਮਝਾਉਣ ਲੱਗ ਪਏ ਸਾਡੇ 10 ਗੁਰੂ ਨੇ, ਇਹ ਵੀ ਗਲਤੀ। ਗੁਰੂ ਤੇ ਆਖ ਰਿਹਾ ਮੇਰਾ ਇੱਕੋ ਗੁਰੂ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਅਸੀਂ ਆਖ ਦਿੱਤਾ ਸਾਡੇ 10 ਗੁਰੂ। ਗੁਰੂ ਆਖਦਾ ਕਾਇਆ 10 ਹੋ ਸਕਦੀਆਂ ਵਿੱਚ ਗੁਰੂ ਇੱਕੋ ਹੈ, ਲੇਕਿਨ ਅਸੀਂ 10 ਗੁਰੂ ਆਖਣ ਲੱਗ ਪਏ। ਉਹਦੇ ਵਿੱਚੋਂ ਫਿਰ ਲੋਕਾਂ ਨੇ ਚੋਇਸ ਸ਼ੁਰੂ ਕਰਤੀ, ਜਿੱਥੇ ਬਹੁਤੇ ਹੋਣਗੇ ਵਰਾਇਟੀ ਵਿੱਚ ਤਾਂ ਚੋਇਸ ਸ਼ੁਰੂ ਹੋ ਜਾਂਦੀ, ਪਸੰਦ ਸ਼ੁਰੂ ਹੋ ਜਾਂਦੀ। ਉਹਦੇ ਵਿੱਚੋਂ ਲੋਕਾਂ ਨੇ ਚੋਇਸ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਹਨਾਂ ਨੇ ਆਖਣਾ ਸ਼ੁਰੂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ, ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸੀ ਛਕਣਾ ਤੇ ਨਹੀਂ ਛਕਿਆ ਉਹ ਕਹਿਣ ਲੱਗੇ ਚਲੋ ਅਸੀਂ ਗੁਰੂ ਨਾਨਕ ਦੇ ਸਿੱਖ ਹੀ ਸਿੱਖ। ਚੋਣ ਸ਼ੁਰੂ ਹੋ ਗਈ, ਦੁਖਾਂਤ ਕਿੱਥੋਂ ਪੈਦਾ ਹੁੰਦਾ। ਜਿੰਨੀ ਦੇਰ ਮਨੁੱਖ ਇੱਕ ਨਾਲ ਨਹੀਂ ਜੁੜਦਾ ਓਨੀ ਦੇਰ ਇੱਕ ਨਹੀਂ ਹੋ ਸਕਦਾ, ਗੁਰੂ ਨੇ ਇਹ ਮਹਿਸੂਸ ਕੀਤਾ। ਇਸ ਲਈ ਅਵਤਾਰਵਾਦ ਦੇ ਸਾਰੇ ਘੇਰੇ ਨੂੰ ਬੜੀ ਪ੍ਰਚੰਡਤਾ ਨਾਲ, ਬੜੀ ਸ਼ਕਤੀ ਨਾਲ ਤੇ ਦਲੀਲ ਨਾਲ ਸਾਹਮਣੇ ਰੱਖ ਕੇ ਇੱਕ ਪਾਸੇ ਲਪੇਟ ਕੇ ਰੱਖਿਆ ਤੇ ਮਨੁੱਖ ਨੂੰ ਇੱਕ ਰੱਬ ਨਾਲ ਜੋੜਿਆ। ਕੁਛ ਲੋਕ ਅੱਜ ਵੀ ਬੈਠੇ ਨੇ, ਮੈਂ ਦਰਸ ਕਰਾਂ, ਮੈਂ ਨਾ ਚਾਹੁੰਦੇ ਹੋਇਆ ਮੈਂ ਬਹੁਤ ਪੁਰਾਣੀਆਂ ਗੱਲਾਂ ਨਹੀਂ ਕਰਦਾ, ਅੱਜ ਵੀ ਉਹ ਪੁਰਾਣੇ ਸਮੇਂ ਵਾਲੇ ਮੁਗਾਲਤੇ ਤੇ ਭਰਮ ਨਵੇਂ ਨਵੇਂ ਭਗਵਾਨ ਪੈਦਾ ਕਰ ਰਹੇ ਨੇ। ਤੁਸੀਂ ਹੈਰਾਨ ਹੋਵੋਗੇ, 5-4 ਮਿੰਟ, ਅੱਜ ਸੰਡੇ ਦਾ ਦਿਨ ਹੈ, ਐਤਵਾਰ ਦਾ ਦਿਨ ਹੈ, ਜੇ 5-10 ਮਿੰਟ ਜ਼ਿਆਦਾ ਹੋ ਜਾਣ ਤੇ ਮੈਂ ਕਰਦਾ। ਮੈਂ ਤੁਹਾਨੂੰ ਅੱਜ ਦੀ ਹੱਡਬੀਤੀ ਇਸ ਲਈ ਸੁਣਾਉਣਾ ਚਾਹੁੰਦਾ ਤਾਂ ਕਿ ਸਾਨੂੰ ਪਤਾ ਲੱਗ ਜਾਏ ਗੁਰੂ ਨੇ ਸਾਡੇ ਤੇ ਕਿਹੜੀ ਰਹਿਮਤ ਕੀਤੀ ਹੈ ਇਸ ਅਵਤਾਰਵਾਦ ਵਿੱਚੋਂ ਕੱਢਣ ਦੀ। ਮੈਂ ਬਹੁਤ ਪੁਰਾਣੀ ਗੱਲ ਨਹੀਂ ਕਰਦਾ, ਤੁਸੀਂ ਆਖੋਗੇ ਖੌਰੇ ਕੋਈ ਕਿਸੇ ਦੀ ਪੜ੍ਹੀ ਪੜ੍ਹਾਈ ਕਹਾਣੀ ਹੈ, ਆ ਸਿਰਫ 3-4 ਮਹੀਨੇ ਪੁਰਾਣੀ ਗੱਲ ਹੈ, ਅੱਜ ਵੀ ਹੋ ਰਿਹਾ। ਜਿਹੜੇ ਵੀਰ ਕੋਈ ਕੈਨੇਡਾ ਰਹਿਣ ਵਾਲਾ ਵੀਰ ਬੈਠਾ ਹੋਵੇ ਇੱਥੇ ਜਾਂ ਜਾਂਦੇ ਆਉਂਦੇ ਹੁਣ ਉਹਨਾਂ ਨੂੰ ਪਤਾ ਹੋਏਗਾ, ਸਿਰਫ 4 ਮਹੀਨੇ ਪੁਰਾਣੀ ਗੱਲ ਹੈ। ਉੱਥੇ ਇੱਕ ਨਵਾਂ ਰੱਬ ਪੈਦਾ ਹੋਇਆ, ਨਾ ਉਹਦਾ ਨਰਿੰਦਰ ਗਰੇਵਾਲ ਸੀ, ਨਾ ਉਹਨੇ ਉਹ ਰੱਖਿਆ ਹੋਇਆ ਸੀ, ਆਪਣੀ ਜਗ੍ਹਾ ਲੈ ਕੇ ਬੜੀ ਵੱਡੀ ਉਹਨੇ ਡੇਰਾ ਬਣਾ ਲਿਆ, ਆਪਣੇ ਆਪ ਨੂੰ ਭਗਵਾਨ ਰੱਬ ਡਿਕਲੇਅਰ ਕਰ ਦਿੱਤਾ। ਤੇ ਤੁਸੀਂ ਹੈਰਾਨ ਹੋਵੋਗੇ ਕੋਈ ਰੱਬ ਡਿਕਲੇਅਰ ਕਰੇ ਸਹੀ, ਲੋਕ ਮਗਰ ਤੇ ਐਵੇਂ ਲੱਗ ਪੈਂਦੇ, ਪਛਾਣਨ ਦੀ ਲੋੜ ਹੀ ਨਹੀਂ, ਬੜੇ ਲੋਕ ਮਗਰ ਲੱਗ ਗਏ, ਬੜੇ ਲੋਕ ਮਗਰ ਲੱਗ ਗਏ। ਔਰ ਹਾਲਤ ਉਸਦੀ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਮੇਰੇ ਕੋਲ ਵੀਡੀਓ ਟੇਪ ਪਈ ਹੈ ਉਹਦੀ, ਜਦੋਂ ਹਾਲਾਤ ਵਿਗੜੇ ਤੇ ਵੀਡੀਓ ਟੇਪ ਕਰਕੇ ਸਿੰਘਾਂ ਨੇ ਘਰ ਘਰ ਪਹੁੰਚਾਈ ਵੀ ਆਹ ਕੁਝ ਉੱਥੇ ਅਵੱਗਿਆ ਹੋ ਰਹੀ ਹੈ, ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਿੰਘੋ ਜਾਗੋ, ਇਹ ਚਾਰ ਮਹੀਨੇ ਸਿਰ ਪੁਰਾਣੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਲ ਉਧਰ ਪਿੱਠ ਲੱਤਾਂ ਲੰਬੀਆਂ ਕਰਕੇ ਬੈਠਾ, ਉਹਦੇ ਚੇਲੇ ਇਹ ਵੀ ਨਹੀਂ ਕਿ ਸਧਾਰਨ, ਅੰਮ੍ਰਿਤਧਾਰੀ, ਉਪਰੋਂ ਦੀਆਂ ਕਿਰਪਾਨਾਂ ਪਾਈਆਂ ਹੋਈਆਂ, ਬੀਬੀਆਂ ਨੇ ਸੀਸ ਤੇ ਦਸਤਾਰਾਂ ਸਜਾਈਆਂ ਹੋਈਆਂ। ਮੇਰੇ ਕੋਲ ਵੀਡੀਓ ਟੇਪ ਜੀ ਦਿਖਾ ਸਕਣਾ, ਮੈਂ ਇਸ ਲਈ ਸਾਂਝੀ ਕਰ ਰਿਹਾ ਤਾਂ ਕਿ ਸਾਨੂੰ ਅਜੋਕੇ ਹਾਲਾਤ ਦਾ ਪਤਾ ਲੱਗੇ, ਆਸਾ ਦੀ ਵਾਰ ਸਮਝ ਦੀ ਸਾਨੂੰ ਕਿਉਂ ਲੋੜ ਹੈ। ਬੀਬੀਆਂ ਨੇ ਦਸਤਾਰਾਂ ਸਜਾਈਆਂ ਹੋਈਆਂ, ਪ੍ਰਕਾਸ਼ ਦਾੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੋਈ ਨਹੀਂ ਕਰ ਰਿਹਾ, ਸਾਰੇ ਆ ਕੇ ਡੰਡੌਤ ਕਰਕੇ ਮੱਥੇ ਟੇਕ ਰਹੇ ਨੇ ਉਸ ਮਨੁੱਖ ਦੇ ਅੱਗੇ, ਉਹ ਵੀ ਪਿੱਠ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਬੈਠੇ ਨੇ। ਉਹਦੀ ਜ਼ਬਾਨ ਦੀ ਬੋਲੀ ਤਾਂ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ, ਤੁਸੀਂ ਟੇਪ ਵਿੱਚ ਸੁਣ ਸਕਦੇ ਹੋ। ਜੋ ਲਫ਼ਜ਼ ਉਹ ਆਖ ਰਿਹਾ ਗੁਰੂ ਨਾਨਕ ਪ੍ਰਤੀ, ਰੱਬ ਪ੍ਰਤੀ, ਤੇ ਐਸੇ ਮਨੁੱਖ ਨੂੰ ਵੀ ਲੋਕ ਭਗਵਾਨ ਮੰਨ ਬੈਠੇ, ਭਾਵੇਂ ਕੁਛ ਹੀ ਸਹੀ ਰੱਬ ਮੰਨ ਬੈਠੇ। ਇੱਥੋਂ ਤੱਕ ਕਿ ਸਾਰੀ ਤੁਸੀਂ ਇੱਕ ਨਹੀਂ ਸਿਰਫ ਟੇਪ ਵਿੱਚ ਹੀ, ਸਾਰੀ ਚੀਜ਼ ਪ੍ਰੈਸ ਵਿੱਚ ਆਈ ਹੋਈ ਹੈ, ਚਾਰ ਮਹੀਨੇ ਦੀ ਤੁਸੀਂ ਪਹਿਲੀ ਉੱਥੋਂ ਦੇ ਅਖਬਾਰ ਕਢਾ ਲਓ, ਇੱਕ ਇੱਕ ਚੀਜ਼ ਪ੍ਰੈਸ ਵਿੱਚ ਆਈ ਹੋਈ ਹੈ। ਇੱਕ ਇੱਕ ਦਾ ਨਾਮ ਹੈ, ਉਹ ਆਪਣੇ ਇੱਕ ਚੇਲੇ ਨੂੰ ਜਿਹੜਾ ਸਿੱਖ ਰੂਪ ਵਿੱਚ ਹੈ, ਅੰਮ੍ਰਿਤਧਾਰੀ ਰੂਪ ਵਿੱਚ ਹੈ, ਉਹਨੂੰ ਕਹਿੰਦਾ ਕਿ ਪਿਛਲੇ ਜਨਮ ਵਿੱਚ ਤੂੰ ਮੇਰੀ ਪਤਨੀ ਲੈ ਗਿਆ ਸੀ, ਇਸ ਲਈ ਤੈਨੂੰ ਹੁਣ ਮੇਰੇ ਦਰਬਾਰ ਤੇ ਆਉਣਾ ਪਿਆ, ਤੇਰੀ ਮੁਕਤੀ ਨਹੀਂ ਹੋਣੀ ਜਿੰਨੀ ਦੇਰ ਤੂੰ ਆਪਣੀ ਪਤਨੀ ਮੈਨੂੰ ਨਹੀਂ ਦੇਗਾ। ਇਹ ਪੁਰਾਣੀ ਗੱਲ ਨਹੀਂ, ਜੇ ਸਿਰਫ ਅੱਜ ਦੇ ਯੁੱਗ ਅੰਦਰ ਪੜ੍ਹੇ ਲਿਖੇ ਯੁੱਗ ਵਿੱਚ ਐਸੇ ਭਗਵਾਨ ਪੈਦਾ ਹੋ ਰਹੇ, ਕਿਉਂ ਲੋੜ ਹੈ ਸ੍ਰੀ ਅਸਲ ਦੀ ਵਾਰ ਨੂੰ ਸਮਝਣ ਦੀ। ਕਹਿੰਦਾ ਪਤਨੀ ਮੈਨੂੰ ਦੇਗਾ ਤਾਂ ਤੇਰੀ ਮੁਕਤੀ ਹੋਏਗੀ, ਔਰ ਐਸਾ ਹੋਇਆ। ਉਸ ਨੌਜਵਾਨ ਸਿੱਖ ਨੇ ਆਪਣੀ ਨੌਜਵਾਨ ਪਤਨੀ ਉਸ 70-60 ਵਰੇ ਦੇ ਬਜ਼ੁਰਗ ਭਗਵਾਨ ਨੂੰ ਦੇ ਦਿੱਤੀ ਔਰ ਡਿਕਲੇਅਰ ਕਰ ਦਿੱਤਾ ਕਿ ਅੱਜ ਤੂੰ ਮੇਰੀ ਪਤਨੀ ਨਹੀਂ, ਉਹਦੀ ਪਤਨੀ। ਉਹਦੇ ਰਿਸ਼ਤੇਦਾਰ, ਮਿੱਤਰ, ਦੋਸਤ ਰੋਕਦੇ ਰਹੇ, ਸਭ ਨੇ ਰੌਲਾ ਪੈਣਾ, ਤੁਸੀਂ ਕੌਣ ਹੁੰਦੇ ਹੋ, ਮੇਰਾ ਤੇ ਭਗਵਾਨ ਦਾ, ਮੇਰਾ ਤੇ ਰੱਬ ਦਾ, ਮੇਰਾ ਸੰਬੰਧ ਹੈ, ਤੁਸੀਂ ਮੇਰੇ ਵਿੱਚ, ਮੈਂ ਜੋ ਮਰਜ਼ੀ ਭੇਟ ਕਰਾਂ। ਇਹ 4 ਮਹੀਨੇ ਪਹਿਲਾਂ ਹੋਇਆ। ਅਖੀਰ ਨੂੰ ਜਦੋਂ ਅਸਹਿ ਹੋ ਗਈ ਗੱਲ, ਰੋਜ਼ ਸਾਹਮਣੇ ਆਉਣ ਲੱਗ ਪਈ, ਵੀਡੀਓ ਟੇਪਾਂ ਬਣ ਗਈਆਂ, ਵੀਡੀਓ ਟੇਪਾਂ ਘਰ ਘਰ ਸਿੰਘਾਂ ਦੇ ਪਹੁੰਚਾਈਆਂ ਗਈਆਂ, ਸਿੰਘਾਂ ਦਾ ਖੂਨ ਖੋਲਿਆ, ਇਹ ਕੁਝ ਅਵੱਗਿਆ, ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਉਹ ਇਹੋ ਜਿਹੀ ਅਵੱਗਿਆ ਕਿੰਨੀ ਕੁ ਦੇਰ ਦੇਖੇਗਾ। ਰੌਲਾ ਪੈਣ ਤੇ ਸਿੰਘਾਂ ਨੇ ਚੈਲੰਜ ਕੀਤਾ, ਉਹਦੇ ਕੋਲ ਹੋਰ ਕੋਈ ਜਦੋਂ ਕੋਸ਼ਿਸ਼ ਨਾ ਚੱਲੀ ਤੇ ਉਹਨੇ ਆਖਿਆ, ਚਲੋ, ਸਿੰਘਾਂ ਨੇ ਆਖਿਆ ਤੂੰ ਦਰਬਾਰ ਵਿੱਚ ਪੇਸ਼ ਹੋ। ਦਿਕਸ਼ੀ ਗੁਰਦੁਆਰੇ ਵਿੱਚੋਂ ਪੇਸ਼ ਹੋਇਆ, ਉੱਥੇ ਆ ਕੇ ਉਹਨੇ ਆਪਣੇ ਬਚਾਓ ਦਾ ਇੱਕੋ ਤਰੀਕਾ ਸਮਝਿਆ, ਕਹਿੰਦਾ ਜੀ ਮੈਂ ਤਾਂ ਸਿੱਖ ਹੀ ਨਹੀਂ, ਹਾਲਾਂਕਿ ਸਿੱਖ ਸਰੂਪ ਵਿੱਚ ਸੀ। ਹੁਣ ਉਹਦਾ ਡੇਰਾ ਸਮੇਟਿਆ ਗਿਆ, ਸਿੰਘਾਂ ਨੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਪੁਲਿਸ ਦੇ ਨੂੰ ਅਗਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਲੈ ਕੇ ਆਏ ਕਿ ਅਸੀਂ ਇਹ ਬੇਅਦਬੀ ਨਹੀਂ ਬਰਦਾਸ਼ਤ ਕਰ ਸਕਦੇ। ਹੁਣ ਤੁਸੀਂ ਅੰਦਾਜ਼ਾ ਲਗਾਓ, ਅੱਜ ਦੇ ਪੜ੍ਹੇ ਲਿਖੇ ਯੁੱਗ ਅੰਦਰ ਇੱਕ ਐਸੇ ਡਿਵੈਲਪ ਦੇਸ਼ ਵਿੱਚ ਜ਼ਰਖੇਜ਼ ਬੁੱਧੀ ਦੇ ਜਿੱਥੇ ਲੋਕ ਅਸੀਂ ਕਹਿੰਦੇ ਹਾਂ ਵਸਦੇ ਨੇ, ਉੱਥੇ ਵੀ ਇਹ ਕੁਝ ਹੋਇਆ ਹੈ, ਤੇ ਪੁਰਾਣੀ ਗੱਲ ਨਹੀਂ, ਸਿਰਫ 4 ਮਹੀਨੇ ਪਹਿਲਾਂ ਹੋਇਆ ਹੈ। ਤਾਂ ਦਾ ਮਤਲਬ ਮਨੁੱਖ ਰੱਬ ਦੇ, ਭਗਵਾਨ ਦੇ ਨਾਮ ਥੱਲੇ ਬੜੀ ਜਲਦੀ ਭੁਲੇਖਾ ਖਾ ਜਾਂਦਾ ਹੈ, ਆਪਣੀ ਮਰਜ਼ੀ ਦਾ ਭਗਵਾਨ ਚਾਹੁੰਦਾ ਹੈ, ਆਪਣੀ ਮਰਜ਼ੀ ਦਾ ਰੱਬ ਚਾਹੁੰਦਾ ਹੈ। ਇਸੇ ਲਈ ਦੁਨੀਆਂ ਦੇ ਲੋਕਾਂ ਨੇ ਵੱਖ ਵੱਖ ਵਰਾਇਟੀਆਂ, ਦੁਕਾਨਦਾਰਾਂ ਨੇ ਵੱਖ ਵੱਖ ਵਰਾਇਟੀਆਂ, ਡੇਰੇਦਾਰਾਂ ਨੇ ਵੱਖ ਵੱਖ ਵਰਾਇਟੀਆਂ ਬਣਾਈਆਂ। ਮੇਰੇ ਗਾਹਕ ਕੋਈ ਮੇਰੇ ਤੋਂ ਨਾ ਮੁੜੇ, ਜਿਸ ਭਗਵਾਨ ਨੂੰ ਮਰਜ਼ੀ ਖਰੀਦ ਕੇ ਲੈ ਜਾਏ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਜਦੋਂ ਉਹਨਾਂ ਦੇ ਸਾਹਮਣੇ ਬਾਕੀ ਸਾਰੀ ਵਰਾਇਟੀ ਸਮੇਟ ਕੇ ਗੁਰੂ ਨਾਨਕ ਇੱਕ ਰੱਬ ਦੀ ਗੱਲ ਕਰਦਾ, ਕਈ ਵਾਰ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ, ਸਾਡੀ ਤੇ ਚੋਇਸ ਪਸੰਦ ਹੀ ਖਤਮ ਹੋ ਗਈ, ਕਿਉਂਕਿ ਗੁਰੂ ਨਾਨਕ ਤਾਂ ਇੱਕ ਰੱਬ ਦੀ ਗੱਲ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੀ ਏਕੇ ਤੋਂ ਹੈ, ਬਾਰ ਬਾਰ ਇੱਕ ਗੱਲ ਆਖ ਰਿਹਾ ਕਿ ਮੈਂ ਉਸ ਰੱਬ ਨੂੰ ਪੂਜਣਾ, ਕਿਸ ਰੱਬ ਨੂੰ ਕਹਿਣ ਲੱਗੇ, ਖੋਜਤ ਖੋਜਤ ਮੈਂ ਫਿਰਾਂ, ਖੋਜੋਂ ਬਣ ਥਾਨ, ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।
ਮੇਰਾ ਸੰਬੰਧ ਕੇਵਲ ਐਸੇ ਭਗਵਾਨ ਨਾਲ।
ਮਨੁੱਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ, ਇੱਕ ਹੈ ਭਗਵਾਨ। ਗੁਰੂ ਇੱਕ ਰੱਬ ਨਾਲ ਜੋੜਨਾ ਚਾਹੁੰਦਾ। ਇਸ ਲਈ ਜੇ ਕੋਈ ਗੱਲ ਗੁਰੂ ਨਾਨਕ ਦੀ ਕਿਸੇ ਨੂੰ ਗੁਰੂ ਦੇ ਇੱਕ ਨਾਲ ਜੋੜਨ ਦੀ ਗੱਲ ਕਿਸੇ ਨੂੰ ਨਾ ਪਸੰਦ ਹੋਵੇ, ਉਹ ਨਾ ਸੁਣੇ, ਉਹਦੀ ਮਰਜ਼ੀ ਹੈ। ਪਰ ਨਾਰਾਜ਼ਗੀ ਨਾ ਕਰੇ, ਮੈਂ ਤੇ ਗੁਰੂ ਦੀ ਗੱਲ ਕਹੀ ਹੋਈ ਕਹਿਣੀ, ਕੇਵਲ ਦੁਹਰਾ ਰਿਹਾ, ਆਪਣੇ ਮਨੋਂ ਕੁਛ ਨਹੀਂ ਕਹਿ ਰਿਹਾ। ਅੱਜ ਦਾ ਸਲੋਕ ਵੀ ਇਸ ਗੱਲ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਕਹਿੰਦੇ ਨੇ,
ਗੁਰਮੁਖ ਢੂੰਡ ਢੂੰਡੇਂਦੇ ਆ ਹਰ ਸੱਜਣ ਲੱਦਾ ਰਾਮ ਰਾਜੇ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ, ਦੁਰਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਧਾ।
ਵੱਡੇ ਭਾਗਾਂ ਨਾਲ ਹਰੀ ਮੈਨੂੰ ਗੁਰੂ ਨੇ ਅੰਦਰੋਂ ਹੀ ਮਿਲਾ ਦਿੱਤਾ। ਹੁਣ ਮੈਂ ਉਸਦੇ ਪ੍ਰੇਮ ਰੰਗ ਵਿੱਚ ਰਸ ਵਿੱਚ ਭਿੱਜ ਗਿਆ। ਮੈਂ ਸੀ ਜਦੋਂ ਭਿੱਜ ਜਾਏ ਨਾ, ਅੰਦਰ ਪ੍ਰਵੇਸ਼ ਕਰ ਜਾਏ ਅੱਖਾਂ ਦੇ, ਫਿਰ ਹਰ ਪਾਸੇ ਉਹ ਦਿਸਦਾ। ਕਹਿਣ ਲੱਗੇ, ਹੁਣ ਇਹ ਗੱਲ ਹੈ ਕਿ ਮੈਨੂੰ ਇਹ ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਉਸ ਪ੍ਰਭੂ ਦੀ ਲੀਲਾ ਦਿਸਦਾ। ਲਓ ਇੱਥੇ ਰੁਕਣਾ ਚਾਹੁੰਦਾ। ਕਹਿਣ ਲੱਗੇ, ਮੈਂ ਕਿਸੇ ਰਾਮ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ, ਕਿਸੇ ਕ੍ਰਿਸ਼ਨ ਲੀਲਾ ਨੂੰ ਇਸ ਲਈ ਪ੍ਰਵਾਨ ਨਹੀਂ ਕਰਦਾ ਕਿਉਂਕਿ ਮੈਂ ਪ੍ਰਭੂ ਦੀ ਲੀਲਾ ਦੇਖ ਰਿਹਾ। ਇਹ ਸਾਰਾ ਬ੍ਰਹਿਮੰਡ ਉਹਦੀ ਲੀਲਾ, ਜੋ ਕੁਛ ਵਰਤ ਰਿਹਾ ਸਭ ਉਹਦੀ ਲੀਲਾ। ਬਲਕਿ ਕਹਿਣ ਲੱਗੇ, ਮੈਂ ਤੇ ਹੈਰਾਨ ਹਾਂ, ਜਦੋਂ ਮੈਂ ਇਹ ਪ੍ਰਭੂ ਦੀ ਲੀਲਾ ਵੇਖਣਾ ਤੇ ਰਾਮ ਰਾਜਾ ਰਾਮ ਤੇ ਰਾਜਾ ਕ੍ਰਿਸ਼ਨ ਦੇ ਜਿਹੜੇ ਵੱਡੇ ਵਡੇਰੇ ਨੇ, ਅੰਸ਼ ਬੰਸ਼ ਜਿਹੜੇ ਆਰੰਭ ਵਿੱਚ ਨੇ, ਉਹ ਉਹਦੀ ਲੀਲਾ ਵਿੱਚ ਸ਼ਾਮਿਲ ਨੇ। ਰਾਮਲੀਲਾ ਤੇ ਕ੍ਰਿਸ਼ਨ ਲੀਲਾ ਤੇ ਭਰੋਸਾ ਰੱਖਣ ਵਾਲਿਓ, ਗੁਰੂ ਕਹਿੰਦਾ, ਮੈਂ ਜਦੋਂ ਰੱਬ ਦੀ ਲੀਲਾ ਵੇਖਣਾ ਤੇ ਉਹਦੀ ਲੀਲਾ ਖੇਡ ਵਿੱਚ ਇੱਕ ਪਾਤਰ ਨੇ, ਉਹ ਪਾਤਰ ਨੇ ਜਿਹੜੇ ਭਗਵਾਨ ਰਾਮ ਆਖਣ ਵਾਲੇ ਹੋ, ਕ੍ਰਿਸ਼ਨ ਭਗਵਾਨ ਆਖਣ ਵਾਲੇ ਹੋ, ਉਹ ਪਾਤਰ ਬੈਠੇ ਨੇ ਜਿਹੜੇ ਇਹਨਾਂ ਦੇ ਅੰਸ਼ ਵੰਸ਼ ਵੱਡੇ ਨੇ, ਵੱਡੇ ਵਡੇਰੇ ਨੇ। ਗੁਰੂ ਕਹਿਣ ਲੱਗੇ, ਜਦੋਂ ਮੈਂ ਉਹ ਲੀਲਾ ਦੇਖਣਾ, ਕੀ ਦੇਖਣਾ ਬ੍ਰਹਿਮੰਡ ਵਿੱਚ,
ਘੜੀਆਂ ਸਭੇ ਗੋਪੀਆਂ,
ਰੱਬ ਦੀ ਲੀਲਾ, ਪ੍ਰਭੂ ਲੀਲਾ, ਇਹ ਪ੍ਰਭੂ ਦੀ ਖੇਡ ਜਿਹਦੇ ਵਿੱਚ ਸਮਾਂ ਇੱਕ ਪਾਤਰ ਵਾਂਗੂ ਕੰਮ ਕਰ ਰਿਹਾ, ਘੜੀਆਂ ਦੇ ਰੂਪ ਵਿੱਚ, ਪੈਰਾਂ ਦੇ ਰੂਪ ਵਿੱਚ।
ਘੜੀਆਂ ਸਭੇ ਗੋਪੀਆਂ ਪਹਿਰੇ ਕੰਨ ਗੋਪਾਲ, ਗਹਿਣੇ,
ਉੱਥੇ ਵੀ ਕੱਲ ਤੁਕ ਆਈ ਸੀ ਪਿਛਲੇ ਸ਼ਲੋਕ ਵਿੱਚ, ਲੱਖ ਟੱਕਿਆਂ ਕੇ ਮੂੰਦੜੇ, ਲੱਖ ਟੱਕਿਆਂ ਕੇ ਹਾਰ। ਇੱਥੇ ਵੀ ਕਹਿਣ ਲੱਗੇ, ਰੱਬ ਦੀ ਲੀਲਾ ਵਿੱਚ, ਪ੍ਰਭੂ ਲੀਲਾ ਵਿੱਚ, ਉਸ ਰਾਮ ਰਵੇ ਹੋਏ ਰਾਮ ਦੀ ਲੀਲਾ ਵਿੱਚ ਵੀ ਕੁਝ ਹੈ ਸ਼ਾਮਲ। ਲਖੀ ਨਾ ਜਾਈ ਨਾਨਕ ਲੀਲਾ। ਕਹਿਣ ਲੱਗੇ,
ਘੜੀਆਂ ਸਭੇ ਗੋਪੀਆਂ ਪੈਰੇ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤ।
ਹੁਣ ਅਗਲੇ ਲਫ਼ਜ਼ ਪੜੋ, ਚੰਦ ਸੂਰਜ ਅਵਤਾਰ। ਚੰਦ ਸੂਰਜ ਕੌਣ ਨੇ? ਰਾਮ ਦੇ ਤੇ ਕ੍ਰਿਸ਼ਨ ਦੇ ਵੱਡੇ ਵਡੇਰੇ। ਕ੍ਰਿਸ਼ਨ ਚੰਦਰਮਾ ਦੀ ਵੰਸ਼ ਵਿੱਚੋਂ ਬੜੀ ਦੇਰ ਬਾਅਦ ਪੈਦਾ ਹੋਏ ਨੇ, ਚੰਦਰਮਾ ਤਾਂ ਉਸ ਤੋਂ ਬਹੁਤ ਪਹਿਲਾਂ ਦਾ, ਇਸ ਲਈ ਉਹਨਾਂ ਨੂੰ ਚੰਦਰਵੰਸ਼ੀ ਆਖਦੇ ਨੇ। ਕ੍ਰਿਸ਼ਨ ਕੌਣ ਨੇ? ਚੰਦਰਵੰਸ਼ੀ। ਤੇ ਸੂਰਜ ਜਿਹੜਾ ਉਹ ਰਾਮ ਦਾ ਵੱਡਾ ਵਡੇਰਾ, ਬਹੁਤ ਪਹਿਲਾਂ, ਜਦੋਂ ਅਜੇ ਰਾਮ ਪੈਦਾ ਵੀ ਨਹੀਂ, ਸੂਰਜ ਉਦੋਂ ਵੀ ਸੀ, ਰਾਮ ਤਾਂ ਤ੍ਰੇਤੇ ਵਿੱਚ ਪੈਦਾ ਹੋਇਆ, ਸੂਰਜ ਉਦੋਂ ਵੀ ਸੀ, ਉਸ ਤੋਂ ਪਹਿਲਾਂ ਵੀ ਸੀ। ਤੇ ਉਹਦੀ ਵੰਸ਼ ਵਿੱਚ ਰਾਜਾ ਰਾਮ ਪੈਦਾ ਹੋਏ, ਇਸੇ ਲਈ ਉਹਨਾਂ ਨੂੰ ਸੂਰਜ ਵੰਸ਼ੀ ਆਖਦੇ ਨੇ। ਹੁਣ ਚੰਦਰਮਾ ਤੇ ਸੂਰਜ ਕੀ ਨੇ? ਰਾਮ ਕ੍ਰਿਸ਼ਨ ਦੇ ਵੱਡੇ ਵਡੇਰੇ, ਜਿਹਨਾਂ ਦੀ ਵੰਸ਼ ਵਿੱਚ ਪੈਦਾ ਹੋਏ ਨੇ, ਉਹ ਚੰਦਰਵੰਸ਼ੀ ਨੇ, ਉਹ ਰਾਮ ਵੰਸ਼, ਸੂਰਜ ਵੰਸ਼ੀ ਨੇ, ਉਹ ਤਾਂ ਸਾਰੇ ਜਾਣਦੇ, ਉਹ ਵੀ ਮੰਨਦੇ। ਗੁਰੂ ਕਹਿੰਦੇ, ਜਦੋਂ ਮੈਂ ਉਹਦੀ ਖੇਡ ਵਿੱਚ ਸੂਰਜ ਤੇ ਚੰਦਰਮਾ ਨੂੰ ਖੇਡਦਾ ਦੇਖਣਾ, ਉਹਦੀ ਲੀਲਾ ਵਿੱਚ ਇੱਕ ਪਾਤਰ ਬਣ ਕੇ ਉਹਦੇ ਭੈ ਵਿੱਚ ਕੰਮ ਕਰਦਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਦੇ ਉਹਦੀ ਖੇਡ ਵਿੱਚ, ਉਹਦੇ ਹੁਕਮ ਵਿੱਚ ਕੰਮ ਕਰਦਾ ਵੇਖਣਾ, ਤੇ ਮੈਂ ਐਡੀ ਵੱਡੀ ਖੇਡ ਜਿੰਦੇ ਚ ਵੱਡੇ ਵਡੇਰੇ ਰਾਮ ਚੰਦਰ ਜੀ ਦੇ ਤੇ ਕ੍ਰਿਸ਼ਨ ਜੀ ਦੇ ਹੁੰਦੇ ਖੇਡ ਖੇਡ ਰਹੇ ਹੁਣ, ਮੈਂ ਉਹਦੀ ਲੀਲਾ ਛੱਡ ਕੇ ਕੋਈ ਹੋਰ ਲੀਲਾ ਵੇਖਾਂ? ਗੁਰੂ ਕਹਿਣ ਲੱਗੇ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਇਹ ਸਾਰੀ ਉਹਦੀ ਲੀਲਾ, ਜਿੰਨਾ ਪਦਾਰਥ ਹੈ, ਜਿੰਨੇ ਜੰਜਾਲ, ਦੁਨੀਆਂ ਅੰਦਰ ਜੰਜਾਲ ਵੀ ਨੇ, ਖੁਸ਼ਹਾਲ ਵੀ ਨੇ। ਗੁਰੂ ਕਹਿੰਦੇ ਨੇ, ਮੈਂ ਉਹਦੀ ਇਸ ਲੀਲਾ ਵਿੱਚ ਉਹ ਵੀ ਦੇਖਣਾ ਕਿ ਜਿਹੜੇ ਲੋਕ ਪ੍ਰਭੂ ਨੂੰ ਨਾ ਪਛਾਣ ਕੇ ਗਿਆਨ ਵਿਹੂਣੇ ਹੋਏ ਹੋਏ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਨਾਨਕ ਮੁਸੇ ਗਿਆਨ ਵਿਹੂਣੀ, ਨਾਨਕ ਮੁਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਕਹਿਣ ਲੱਗੇ, ਉਹ ਗਿਆਨ ਵਿਹੂਣੇ ਲੋਕ ਪ੍ਰਭੂ ਨੂੰ ਨਾ ਪਛਾਣ ਕੇ, ਪ੍ਰਭੂ ਦੀ ਲੀਲਾ ਨੂੰ ਨਾ ਜਾਣ ਕੇ ਆ ਛੋਟੀਆਂ ਛੋਟੀਆਂ ਲੀਲਾ ਵਿੱਚ ਆਪਣੀ ਕਿਸਮ ਦੇ ਨਾਟਕ ਕਰ ਰਹੇ ਨੇ। ਗੁਰੂ ਕਹਿੰਦੇ ਨੇ, ਉਹ ਕੀ ਨੇ? ਵਾਇਨ ਚੇਲੇ ਨੱਚਣ ਗੁਰ, ਰਾਸ ਪਾਉਣ ਵਾਲੇ ਕੀ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖਿਆ, ਚੇਲੇ ਸਾਜ ਵਜਾਇੰਦੇ, ਨੱਚਣ ਗੁਰੂ ਬਹੁਤ ਵਿਦਭਾਈ। ਰਾਸ ਪਾਉਣ ਵਾਲੇ ਵੀ ਜਿਹੜੇ ਨੇ, ਉੱਥੇ ਕੀ ਹੈ? ਵਾਇਨ ਚੇਲੇ ਵਾਜੇ ਵਜਾਉਂਦੇ ਨੇ, ਢੋਲਕੀਆਂ ਵਜਾਉਂਦੇ ਨੇ, ਛੈਣੇ ਵਜਾਉਂਦੇ ਨੇ, ਤੇ ਜਿਹੜੇ ਉਹਨਾਂ ਦੇ ਆਗੂ ਹੁੰਦੇ ਨੇ ਉਹ ਨੱਚਦੇ ਨੇ, ਗੀਤ ਗਾਉਂਦੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਸਿਰ ਮਾਰਦੇ ਨੇ ਪੈਰਾਂ ਨਾਲ, ਨਾਚ ਕਰਦੇ ਨੇ ਉਹ ਧਰਤੀ ਤੇ। ਜਦੋਂ ਨਾਚ ਕਰਦੇ ਨੇ, ਧਰਤੀ ਦੀ ਮਿੱਟੀ ਉੱਡਦੀ ਹੈ ਤੇ ਉਹਨਾਂ ਦੇ ਸੀਸ ਵਿੱਚ ਪੈਂਦੀ। ਇਹ ਹੈ ਸੰਸਾਰਕ ਲੀਲਾ ਜਿਹੜੀ ਮੇਲਿਆਂ ਤੇ ਖੇਡੀ ਜਾ ਰਹੀ। ਹੁਣ ਖਿਆਲ ਗੁਰੂ ਦਾ, ਮਤ ਸਮਝਿਓ ਮੈਂ ਕੋਈ ਆਪਣਾ ਖਿਆਲ ਦੇ ਰਿਹਾ, ਗੁਰੂ ਸਮਝਾਉਣ ਦੇ ਲਈ ਇੱਕ ਤਰੀਕਾ ਵਸੀਲਾ ਵਰਤ ਰਹੇ ਨੇ। ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਲੋਕ ਉਹ ਲੀਲਾ ਦੇਖ ਰਹੇ, ਲੋਕ ਉਹ ਨਾਟਕ ਦੇਖ ਰਹੇ ਤੇ ਦੇਖ ਦੇਖ ਕੇ ਹੱਸ ਰਹੇ ਨੇ। ਉਹਨਾਂ ਨੂੰ ਕੋਈ ਗਿਆਨ ਨਹੀਂ ਨਸੀਬ ਹੋ ਰਿਹਾ, ਕੇਵਲ ਹੱਸ ਕੇ ਘਰਾਂ ਨੂੰ ਚਲੇ ਜਾਂਦੇ ਨੇ, ਉਹਨਾਂ ਦਾ ਮਨੋਰੰਜਨ ਹੀ ਹੈ ਉਹ ਲੀਲਾ, ਉਹ ਨਾਟਕ ਜ਼ਿੰਦਗੀ ਦਾ, ਜੀਵਨ ਦਾ ਮਨੋਰੰਜਨ ਹੀ ਬਣ ਗਿਆ, ਇਸ ਤੋਂ ਅੱਗੇ ਕੁਝ ਨਹੀਂ। ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਘਰ ਜਾਏ। ਉਹਨਾਂ ਕੋਲ ਕੋਈ ਪੁੱਛੇ ਵੀ ਜਿਹੜੇ ਇਹ ਲੀਲਾ ਖੇਡਦੇ ਨੇ ਨਾ, ਉਹਨਾਂ ਨੂੰ ਵੀ ਕੋਈ ਸ਼ਰਧਾ ਨਹੀਂ ਹੁੰਦੀ, ਨਾ ਰਾਮ ਤੇ ਨਾ ਕ੍ਰਿਸ਼ਨ ਤੇ, ਕੋਈ ਨਹੀਂ ਹੁੰਦਾ। ਉਹ ਵੀ ਉਹਦਾ ਰੂਪ, ਉਹਦਾ ਨਾਟਕ ਹੀ ਖੇਡ। ਜੇ ਉਹਨਾਂ ਨੂੰ ਸ਼ਰਧਾ ਹੋਵੇ ਤੇ ਆਪਣੇ ਅੰਦਰ ਚਾਹਤ ਪਾਣ ਤੇ ਦੇਖਣ, ਤੂੰ ਕੀ ਹੈ, ਤੇਰੇ ਜੀਵਨ, ਤੇਰੀ ਕਿਰਿਆ ਕੀ ਹੈ? ਕਹਿੰਦੇ ਨੇ ਬਿਲਕੁਲ ਨਹੀਂ। ਰੋਟੀਆਂ ਕਾਰਨ ਪੂਰੇ ਤਾਲ, ਉਹਨਾਂ ਨੂੰ ਵੀ ਪਤਾ ਸਾਡੀ ਰੋਜ਼ੀ ਦਾ ਸਾਧਨ, ਇਹ ਨਾਟਕ ਖੇਡਾਂਗੇ ਕੁਝ ਮਿਲੇਗਾ। ਤੇ ਨਾਟਕਕਾਰ ਵੀ ਕਿਸੇ ਰੇਹੜੀ ਲਾਉਣ ਵਾਲੇ ਨੂੰ ਸ਼ਾਮ ਨੂੰ ਕਹਿੰਦਾ, ਰਾਤ ਨੂੰ 50 ਰੁਪਏ ਲੈ ਲਈ, ਮੇਰੇ ਇਸ ਖੇਡ ਵਿੱਚ, ਲੀਲਾ ਵਿੱਚ ਆ ਪਾਤਰ ਬਣ ਕੇ ਪਾਠ ਕਰ ਦੇ ਬਸ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਕਹਿਣ ਲੱਗੇ, ਬਸ ਉਹ ਲੋਕ ਮਿਲ ਕੇ ਕਰਦੇ ਕੀ ਨੇ ਨਾਟਕ ਵਾਲੇ? ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਕੋਈ ਗੋਪੀਆਂ ਤੇ ਕਾਨ ਦੇ ਗੀਤ ਗਾ ਰਹੇ ਹੈ, ਕੋਈ ਸੀਤਾ ਤੇ ਰਾਮ ਦੇ ਗੀਤ ਗਾ ਰਹੇ ਹੈ, ਇਉਂ ਇਹ ਨਾਟਕ ਖੇਡਿਆ ਜਾ ਰਿਹਾ।
ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ।
ਪਰ ਗੁਰੂ ਕਹਿੰਦੇ ਨੇ, ਇਹ ਨਹੀਂ ਜਾਣਦੇ,
ਨਿਰਭਉ ਨਿਰੰਕਾਰ ਸਚ ਨਾਮ, ਜੋ ਕਾ ਕੀਆ ਸਗਲ ਜਹਾਨ।
ਉਹਨੂੰ ਕੌਣ ਬੁਝੇ?
ਇੱਕ ਨਾਟਕਕਾਰ ਕਿਵੇਂ ਅਸਲੀਅਤ ਨੂੰ ਜਾਣੇ? ਗੁਰੂ ਨੇ ਬਾਣੀ ਵਿੱਚ ਖਿਆਲ ਦਿੱਤਾ ਜੇ ਇੱਥਾਂ ਮੈਂ ਸਤਿਗੁਰ ਨੇ ਬਾਣੀ ਵਿੱਚ ਆਖਿਆ ਤਿੰਨ ਲੱਗੇ ਨਟੂਆ ਭੇਖ ਦਿਖਾਵੇ ਬਹੁ ਵਿਧ। ਨਾਟਕਕਾਰ ਜਿਹੜਾ ਉਹ ਦਿਨ ਰਾਤ ਜਿਹੜੀ ਲੋੜ ਪਵੇ ਜਿਸ ਕਿਸਮ ਦਾ ਨਾਟਕ ਖੇਡਣਾ ਹੋਵੇ ਉਹਦਾ ਭੇਖ ਬਣਾ ਲੈਂਦਾ। ਇੱਕ ਹੀ ਮਨੁੱਖ ਜੇ ਉਹਨੂੰ ਮੈਲੇ ਕੱਪੜਿਆਂ ਦਾ ਭੇਸ ਬਣਾਉਣਾ, ਮੰਗਤੇ ਦਾ ਭੇਸ ਬਣਾਉਣਾ ਹੋਵੇ, ਕੱਪੜੇ ਲੀੜੇ ਪਾੜ ਕੇ ਪਾ ਲੈਂਦਾ। ਜੇ ਸ਼ਾਮ ਨੂੰ ਉਸ ਨਾਟਕ ਵਿੱਚ ਉਹਨੂੰ ਪਾਤਰ ਬਣਨਾ ਜਾਏ ਬਣਨਾ ਪਏ ਬਾਦਸ਼ਾਹ ਦੀ, ਉਹ ਲੱਖ ਟੱਕਿਆਂ ਕੇ ਮੁੰਦੜੇ ਪਹਿਣ ਲੈਂਦਾ। ਗੁਰੂ ਕਹਿੰਦੇ ਨਟੂਆ ਭੇਖ ਦਿਖਾਵੇ ਬਹੁ ਵਿਧ, ਬੜੇ ਭੇਖ ਬਣਾਉਂਦਾ ਪਰ ਭਲਿਆ ਜੈਸੋ ਹੈ ਉਹ ਤੈਸੋ। ਅਸਲ ਤਾਂ ਜੋ ਹੈ ਉਹ ਹੀ ਹੈ। ਕਿਸੇ ਦੇ ਭੇਖ ਬਦਲਣ ਨਾਲ, ਕਿਸੇ ਦੇ ਨਾਟਕ ਖੇਡਣ ਨਾਲ ਕਿਸੇ ਨੇ ਅਸਲੀਅਤ ਨਹੀਂ ਪ੍ਰਾਪਤ ਕਰ ਲੈਣੀ, ਉਹ ਤਾਂ ਨਕਲ ਹੈ। ਗੁਰੂ ਕਹਿੰਦੇ ਨੇ
ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ।
ਜਿਹੜੇ ਸੇਵਕ ਨੇ ਜਿਨ੍ਹਾਂ ਨੂੰ ਸ਼ਬਦ ਦਾ ਸਾਧ ਆਇਆ, ਬਾਣੀ ਵਿੱਚ ਆਖ ਦਿੱਤਾ ਸੇਵਕ ਸੇਵ ਕਰੇ ਸਭ ਤੇਰੀ ਜਿਣ ਸ਼ਬਦ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ। ਉਹ ਸੇਵਕ ਜਿਹੜੇ ਜਿਨ੍ਹਾਂ ਦੇ ਕਰਮ ਉੱਚੇ ਨੇ, ਸੇਵਕ ਸੇਵੈ ਕਰਮ ਚੜਾਓ, ਤੇ ਜਿਨ੍ਹਾਂ ਦੇ ਜੀਵਨ ਦੀ ਇਹ ਰੱਬ ਦੇ ਰੰਗ ਵਿੱਚ ਭਿੱਜੀ ਹੋਈ ਜੀਵਨ ਦੀ ਰਾਤ ਇਸ ਚਾਓ ਵਿੱਚ ਹੈ ਕਿ ਪ੍ਰਭੂ ਨੂੰ ਮਿਲਣਾ।
ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ।
ਉਹਨਾਂ ਨੇ ਉਸ ਸਿੱਖੀ ਨੇ ਗੁਰੂ ਦੀ ਸਿੱਖਿਆ ਲਈ, ਗੁਰੂ ਕੋਲੋਂ ਸਮਝਿਆ ਰੱਬ ਕੀ ਹੈ। ਉਹ ਨਕਲ ਵਿੱਚ ਨਹੀਂ ਪੈਂਦਾ, ਉਹਨੇ ਅਸਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿੱਖੀ ਸਿੱਖਿਆ ਗੁਰ ਵਿਚਾਰ, ਕਿਉਂਕਿ ਗੁਰੂ ਵਿਚਾਰ ਕੇਵਲ ਇੱਕ ਪਰਮਾਤਮਾ ਨੂੰ ਦਰਸਾ ਰਿਹਾ ਸੀ। ਨਦਰੀ ਕਰਮ ਲੰਘਾਏ ਭਾਰ, ਨਦਰ ਰਹਿਮਤ ਕਰਕੇ ਇਹੋ ਜਿਹੇ ਕਰਮ ਦਿੱਤੇ ਕਿ ਕਿਨਾਰਾ ਮਿਲ ਗਿਆ, ਮੰਜ਼ਿਲ ਮਿਲ ਗਈ। ਕਹਿਣ ਲੱਗੇ ਦੂਜੇ ਪਾਸੇ ਉਹ ਲੋਕ ਸਨ ਜਿਹੜੇ ਕੇਵਲ ਰਾਸਾਂ ਪਾ ਕੇ ਨੱਚਦਿਆਂ ਘੁੰਮਣ ਘੇਰੀਆਂ ਫੇਰੀਆਂ ਲੈਂਦੇ ਹੀ ਸਮਝਦੇ ਸਨ ਖੋਰੇ ਰੱਬ ਮਿਲ ਜਾਏਗਾ, ਇਸੇ ਨਾਲ ਰੱਬ ਪ੍ਰਸੰਨ ਹੁੰਦਾ, ਪ੍ਰਵਾਨ ਚੜ ਜਾਈਦਾ। ਗੁਰੂ ਕਹਿੰਦੇ ਨੇ ਉਹ ਭਲਿਆ ਜੇ ਫੇਰੀਆਂ ਲੈਣ ਨਾਲ, ਚੱਕਰ ਕੱਢਣ ਨਾਲ, ਇੱਕ ਅਖਾੜਾ ਬਣਾ ਕੇ ਉਹਦੇ ਵਿੱਚ ਕੋਈ ਨਾਟਕ ਖੇਡਦਿਆਂ, ਗੀਤ ਗਾਉਂਦਿਆਂ, ਨੱਚਦਿਆਂ ਟੱਪਦਿਆਂ ਫੇਰੀਆਂ ਲੈਣ ਨਾਲ ਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੋਵੇ, ਤੇ ਲੈ ਮੈਂ ਤੈਨੂੰ ਬੜੀ ਵੱਡੀ ਲਿਸਟ ਦੇਣਾ, ਤੂੰ ਪ੍ਰਵਾਨ ਚੜ ਹੀ ਨਹੀਂ ਸਕਦਾ। ਕਹਿਣ ਲੱਗੇ ਕੋਹਲੂ ਤੇਰੇ ਨਾਲੋਂ ਜ਼ਿਆਦਾ ਫੇਰੀਆਂ ਲੈਂਦਾ, ਚਰਖਾ ਜ਼ਿਆਦਾ ਘੁੰਮਦਾ। ਗੁਰੂ ਨੇ ਕ੍ਰਿਸ਼ਨ ਦੇ ਦਿੱਤੀ, ਕੋਹਲੂ ਵੀ ਘੁੰਮਦਾ, ਚਰਖਾ ਵੀ ਘੁੰਮਦਾ, ਆਟੇ ਪੀਣ ਵਾਲੀ ਚੱਕੀ ਦਾ ਪੁੜ ਵੀ ਘੁੰਮਦਾ, ਕੁਮਾਰ ਦੇ ਘਰ ਜਾ ਦਿੰਦੇ ਤੇ ਉਹ ਬਰਤਨ ਘੜਦਾ ਨਾ, ਉਹਦਾ ਚੱਕ ਵੀ ਘੁੰਮਦਾ। ਕੋਹਲੂ, ਚਰਖਾ, ਚੱਕੀ, ਚੱਕ, ਆ ਰੇਗਿਸਤਾਨ ਦੇ ਇਲਾਕੇ ਵਿੱਚ ਗਰਮੀਆਂ ਦੇ ਦਿਹਾੜੇ ਵਿੱਚ ਵਾਵਰੋਲੇ ਬੜੇ ਉੱਠਦੇ ਨੇ, ਫਲਾਂ ਵਿੱਚ ਵਾਵਰੋਲੇ ਬੜੇ, ਉਹ ਇੰਨੀ ਤੇਜ਼ੀ ਨਾਲ ਹਵਾ ਦਾ ਇੱਕ ਘੁੰਮਣ ਘੇਰੀ ਬਣ ਜਾਂਦੀ ਹੈ, ਉਹਦੇ ਚ ਫਸਿਆ ਨਿਕਲਣਾ ਵੀ ਔਖਾ ਹੋ ਜਾਂਦਾ। ਥਲ ਵਿਰੋਲੇ ਬਹੁਤ ਅਨੰਤ। ਫਿਰ ਕਹਿਣ ਲੱਗੇ ਆ ਬੱਚੇ ਜਿਸ ਲਾਟੂ ਨਾਲ ਖੇਡਦੇ ਨੇ, ਲਾਟੂ ਚਲਾਉਂਦੇ ਨੇ, ਉਹ ਲਾਟੂ ਵੀ ਬੜਾ ਘੁੰਮਦਾ। ਜਿਸ ਮਧਾਣੀ ਨਾਲ ਸਵਾਣੀ ਦਹੀਂ ਰਿੜਕਦੀ ਹੈ ਨਾ, ਉਹ ਮਧਾਣੀ ਵੀ ਉਸ ਚਾਟੀ ਵਿੱਚ ਬੜੀ ਘੁੰਮਦੀ ਹੈ, ਤੇਰੇ ਨਾਲ ਕੋਈ ਜ਼ਿਆਦਾ ਘੁੰਮਦੀ ਹੈ, ਫਿਰ ਤਾਂ ਉਹ ਪ੍ਰਵਾਨ ਚੜ ਜਾਣੀ ਚਾਹੀਦੀ ਰੱਬ ਨੂੰ, ਤੂੰ ਕਿਉਂ ਚੜੇਗਾ, ਤੂੰ ਤੇ ਘੱਟ ਘੁੰਮਣਾ। ਲਾਟੂ ਮਧਾਣੀਆਂ ਅੰਨ ਗਾਹ, ਕਿਸਾਨ ਜਦੋਂ ਅੰਨ ਦਾ ਅਨਾਜ ਦਾ ਗਾਹ ਪਾਉਂਦਾ ਹੈ ਨਾ, ਹੁਣ ਤੇ ਸਮਾਂ ਨਹੀਂ ਰਿਹਾ, ਪੁਰਾਣੇ ਜ਼ਿਮੀਦਾਰ ਜਾਣਦੇ ਨੇ, ਗਾਹ ਪਾਉਣਾ ਕੀ ਹੁੰਦਾ ਸੀ, ਜਿੰਨੇ ਸਿੱਟੇ ਜਿੰਨਾ ਲਾਣ ਖਿਲਾਰਦੇ ਨਾ, ਉਹਦੇ ਉੱਤੇ ਸਾਰਾ ਦਿਨ ਬਲਦਾਂ ਨੇ ਘੁੰਮਦਾ ਰਹਿਣਾ, ਤੇ ਉਹਨਾਂ ਦੇ ਪੈਰਾਂ ਦੇ ਦਬਾਅ ਨਾਲ ਸਿੱਟੇ ਫਿਸਨੇ, ਤੂੜੀ ਵੱਖ ਹੋ ਜਾਣੀ ਤੇ ਦਾਣੇ ਵੱਖ ਹੋ ਜਾਣੇ। ਉਹਨੂੰ ਕਹਿੰਦੇ ਸਨ ਅੰਨ ਗਾਹ, ਅੰਨ ਦਾ ਗਾਹ ਪਾਉਣਾ। ਲਾਟੂ ਮਧਾਣੀਆਂ ਅੰਨ ਗਾਹ,
ਪੰਖੀ ਭੌਂਦਿਆਂ ਲੈਣ ਨਾ ਸਾ ਅਸਮਾਨ ਤੇ ਉਡਾਰੀਆਂ ਉੱਡਣ ਵਾਲੇ ਪੰਛੀ ਵੀ ਬੜੇ ਘੁੰਮਦੇ ਨੇ। ਅੱਜ ਇਹਨਾਂ ਨੂੰ ਸੂਲੀ ਚੜਾਇਆ ਜਾਂਦਾ ਸੀ, ਸੂਲੀ ਵੀ ਘੁਮਾ ਦਿੱਤੀ ਜਾਂਦੀ ਸੀ। ਸੂਏ ਚਾੜ ਭਵਾਈਏ ਜੰਤ, ਇਸ ਲਈ ਭਲਿਆ ਜਿਹੜੇ ਭੌਣ ਵਾਲੇ ਲੋਕ ਨੇ, ਜਿਹੜੇ ਫੇਰੀਆਂ ਪਾਉਣ ਵਾਲੇ ਲੋਕ ਨੇ, ਜਿਹੜੇ ਘੁੰਮਣ ਵਾਲੇ ਲੋਕ ਨੇ, ਉਹ ਤਾਂ ਬੇਅੰਤ ਨੇ, ਤੇਰੇ ਨਾਲੋਂ ਜ਼ਿਆਦਾ ਘੁੰਮਦੇ ਨੇ, ਫਿਰ ਤੇਰਾ ਘੁੰਮਣਾ ਪ੍ਰਵਾਨ ਕਿਵੇਂ ਹੋਏਗਾ। ਨਾਨਕ ਪਾਉਂਦਿਆਂ ਗਣਤ ਨਾ ਅੰਤ, ਗੁਰੂ ਕਹਿਣ ਲੱਗੇ ਇਹ ਘੁੰਮਣਾ ਜਿਹੜਾ ਇਹ ਫੇਰੀਆਂ ਜਿਹੀਆਂ ਨੇ, ਇਹ ਤੇ ਮਨ ਨੂੰ ਤੇਰੇ ਕਰਮਾਂ ਦਾ ਫਲ ਹੈ। ਤੂੰ ਕਰਮਾਂ ਦਾ ਬੰਨਿਆ ਹੋਇਆ ਸੰਸਾਰ ਵਿੱਚ ਘੁੰਮਣਾ, ਕੇਰੀਆਂ ਵਿੱਚ ਆਵਣ ਜਾਣ ਵਿੱਚ ਪਿਆ ਹੋਇਆ। ਇਸ ਆਵਣ ਜਾਣ ਦੀ ਘੁੰਮਣ ਘੇਰੀ ਵਿੱਚ ਰੱਬ ਨਹੀਂ ਮਿਲ ਗਿਆ।
ਬੰਧਨ ਬੰਧ ਭਵਾਏ ਸੋਏ, ਪਏ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ।
ਇਹ ਨਹੀਂ ਸੋਚ ਰਿਹਾ ਕਿ ਮੇਰੇ ਜੀਵਨ ਦਾ ਇਹ ਸਮਾਂ ਵਿਅਰਥ ਹੋ ਰਿਹਾ ਇਸ ਨੱਚਣ ਤੇ ਫੇਰੀਆਂ ਲੈਣ ਵਿੱਚ। ਨੱਚ ਨੱਚ ਕੇ ਹੱਸਦਾ, ਖੁਸ਼ ਹੁੰਦਾ, ਇੰਜੋਏ ਕਰਦਾ, ਮਨੋਰੰਜਨ ਕਰਦਾ, ਪਰ ਜਦੋਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਨਾ, ਤੇ ਦਰਗਾਹ ਵਿੱਚ ਜਾਣਾ ਪੈਂਦਾ, ਕੋਲ ਕੁਝ ਨਹੀਂ ਹੁੰਦਾ, ਪ੍ਰਾਪਤੀ ਕੁਝ ਨਹੀਂ ਹੁੰਦੀ, ਫਿਰ ਰੋਂਦਾ ਜਾਂਦਾ।
ਨੱਚ ਨੱਚ ਹੱਸੇ ਚਲੇ ਸਰੋਏ, ਉੱਡ ਨਾ ਜਾਈ ਸਿੱਧ ਨਾ ਹੋਏ।
ਨਾ ਉਡਾਰੀ ਉੱਚੀ ਹੁੰਦੀ ਹੈ, ਅਵਸਥਾ ਉੱਚੀ ਹੁੰਦੀ ਹੈ, ਨਾ ਕੋਈ ਸਿੱਧੀ ਹੁੰਦੀ ਹੈ, ਭਾਵ ਪ੍ਰਾਪਤੀ ਹੁੰਦੀ ਹੈ। ਇਹੋ ਲਫਜ ਛੰਤ ਵਿੱਚ ਵੀ ਆਏ ਨੇ, ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ, ਸਿੱਧ ਅਰਥ ਹੈ ਪ੍ਰਾਪਤੀ, ਕਿਸੇ ਚੀਜ਼ ਵਿੱਚੋਂ ਕਿਸੇ ਚੀਜ਼ ਨੂੰ ਸਿੱਧ ਕਰ ਲੈਣਾ। ਗੁਰੂ ਕਹਿੰਦੇ ਨੇ ਜੋ ਕੁਝ ਤੂੰ ਹੁਣ ਤੱਕ ਫੇਰੀਆਂ ਲੈ ਕੇ ਕੀਤਾ ਨਾ, ਤੇ ਲੀਲਾ ਖੇਡ ਖੇਡ ਕੀਤਾ ਨਾ, ਮੈਨੂੰ ਇਉਂ ਦਿਸਦਾ ਤੂੰ ਜੀਵਨ ਬਰਬਾਦ ਕਰ ਲਿਆ। ਤੇਰੀ ਨਾ ਅਵਸਥਾ ਉੱਚੀ ਹੋਈ ਉਹਦੇ ਵਿੱਚੋਂ, ਨਾ ਕੋਈ ਗਿਆਨ ਪ੍ਰਾਪਤ ਹੋਇਆ, ਨਾ ਕੋਈ ਸਿੱਧੀ ਹੋਈ।
ਉੱਡ ਨਾ ਜਾਈ ਸਿੱਧ ਨਾ ਹੋਏ, ਕਿਨ ਲੱਗੇ ਸਾਰਾ ਨੱਚਣਾ ਟੱਪਣਾ ਫੇਰੀਆਂ ਤੇ ਲੀਲਾ ਇੱਕ ਮਨੋਰੰਜਨ ਬਣ ਕੇ ਰਹਿ ਗਈ। ਨੱਚਣ ਕੁੱਦਣ ਮਨ ਕਾ ਚਾਓ, ਨੱਚਣ ਕੁੱਦਣ ਮਨ ਕਾ ਚਾਓ
ਜੀ। ਜੇ ਇਹ ਪ੍ਰਵਾਨ ਨਹੀਂ ਹੋਈਆਂ, ਇਹਦੇ ਵਿੱਚੋਂ ਕੁਛ ਪ੍ਰਾਪਤੀ ਨਹੀਂ, ਤਾਂ ਦੱਸੋ ਕਿਵੇਂ ਹੋਵੇ। ਕਹਿਣ ਲੱਗੇ ਪ੍ਰਾਪਤੀ ਤਾਂ ਹੈ ਪ੍ਰੇਮ ਵਿੱਚ, ਇਸੇ ਲਈ ਆਰੰਭ ਵਿੱਚ ਕਰ ਦਿੱਤਾ ਸੀ, ਆਰੰਭ ਵਿੱਚ ਹੀ ਪ੍ਰੇਮ ਦਾ ਜ਼ਿਕਰ ਕਰ ਦਿੱਤਾ ਸੀ, ਦੂਜੇ ਸੰਤ ਵਿੱਚ ਵੀ ਕਰ ਦਿੱਤਾ ਸੀ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਨਿੰਗਾਰਾ ਮਰਾ, ਪਹਿਲੇ ਚ ਵੀ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ, ਪ੍ਰੇਮ ਰਤਨਾ ਰਾਮ ਰਾਜ। ਕਹਿਣ ਲੱਗੇ ਪ੍ਰੇਮ ਹੀ ਇੱਕ ਐਸਾ ਸਾਧਨ ਹੈ ਜਿਹਦੇ ਵਿੱਚੋਂ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਇਓ। ਪਰ ਕਹਿਣ ਲੱਗੇ ਪ੍ਰੇਮ ਲਈ ਵੀ ਇੱਕ ਸ਼ਰਤ ਹੈ, ਉਹ ਸ਼ਰਤ ਇਹ ਹੈ ਕਿ ਤੂੰ ਰੱਬ ਦੇ ਹੁਕਮ ਵਿੱਚ ਆ ਜਾ। ਨਾ ਤੂੰ ਗੁਰੂ ਦਾ ਹੁਕਮ ਮੰਨਣ ਲਈ ਤਿਆਰ ਹੈ, ਨਾ ਤੂੰ ਰੱਬ ਦਾ ਹੁਕਮ ਮੰਨਣ ਲਈ ਤਿਆਰ ਹੈ, ਪ੍ਰਾਪਤੀ ਕਿਵੇਂ ਹੋਵੇ। ਇਸ ਲਈ ਇੱਕ ਖਿਆਲ ਕਰੀ, ਜਿਨ ਮਨ ਪਾਓ ਤਿਨਾ ਮਨ ਪਾਓ, ਪਾਓ ਦਾ ਅਰਥ ਹੈ ਪ੍ਰੇਮ। ਜਿਹੜੇ ਹੁਕਮ ਰੂਪੀ ਭਾਓ ਵਿੱਚ ਆ ਜਾਂਦੇ ਨੇ, ਪ੍ਰੇਮ ਦਾ ਭਾਓ ਵੀ ਉਹਨਾਂ ਨੂੰ ਮਿਲਦਾ ਹੈ।
ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ, ਨਾਨਕ ਜਿਨ ਮਨ ਪਾਓ ਤਿਨਾ ਮਨ ਭਾਓ।
ਉਹਨਾਂ ਦੇ ਮਨ ਵਿੱਚ ਹੀ ਪ੍ਰੇਮ ਜਾਗਦਾ, ਤੇ ਜਦੋਂ ਪ੍ਰੇਮ ਜਾਗਦਾ ਹੈ ਨਾ, ਉਹਨਾਂ ਦੀ ਅਵਸਥਾ ਬਦਲਦੀ, ਉਹਨਾਂ ਨੂੰ ਸਮਝ ਪੈ ਜਾਂਦੀ ਹੈ, ਉਹ ਨਾਮੀ ਨੂੰ ਤੇ ਨਾਮ ਨੂੰ ਦੋਹਾਂ ਨੂੰ ਪਛਾਣ ਜਾਂਦੇ ਨੇ ਤੇ ਆਖਦੇ ਨੇ
ਪੌੜੀ ਨਾ ਤੇਰਾ ਨਿਰੰਕਾਰ ਹੈ, ਪੌੜੀ ਨਾ ਤੇਰਾ ਨਿਰੰਕਾਰ ਹੈ, ਨਾ ਇਹ ਲਈਏ ਨਰਕ ਨਾ ਜਾਈਏ, ਨਾ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ, ਜਿਉਂ ਪਿੰਡ ਸਭ ਤਿਸਦਾ ਦੇਖਾ ਜੇ ਆਖ ਗਵਾਈਏ, ਜੇ ਲੋੜੇ ਚੰਗਾ ਆਪਣਾ।
ਜੇ ਆਪਣੀ ਭਲਾਈ ਜਾਣਾ ਹੈ, ਜੇ ਆਪਣਾ ਭਵਿੱਖ ਉਜਲਾ ਕਰਨਾ ਚਾਹਣਾ ਹੈ, ਜੇ ਆਪਣਾ ਲੋਕ ਪਰਲੋਕ ਸਵਾਰਨਾ ਚਾਹਣਾ ਹੈ, ਤਾਂ ਨਾ ਉਹ ਤੇਰਾ ਨਿਰੰਕਾਰ ਹੈ ਤੇ ਵਿਸ਼ਵਾਸ ਕਰ, ਨਾ ਲਈਏ ਨਰਕ ਨਾ ਜਾਈਏ ਤੇ ਵਿਸ਼ਵਾਸ ਕਰ। ਪਰ ਇੱਕ ਖਿਆਲ ਕਰੀ ਫਿਰ ਗੱਲ ਉੱਥੇ ਆ ਜਾਣੀ ਹੈ, ਹੋਮੇ ਨਾਵੇਂ ਨਾਲ ਵਿਰੋਧ ਹੈ। ਉਹ ਨਾ ਉਹ ਤੇਰਾ ਨਿਰੰਕਾਰ ਜਿਹੜਾ ਹੈ ਨਾ, ਉਹ ਅੰਦਰ ਤਾਂ ਹੀ ਵਸੇਗਾ ਜੇ ਆ ਅਗਲੀ ਗੱਲ ਸਮਝ ਲਏਗਾ। ਉਹ ਇਹ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ, ਪੁੰਨ ਕਰ ਚੰਗੇ ਕਰਮ ਕਰ ਪਰ ਹੋਮੇ ਨਾ ਕਰ, ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ। ਦੁਨੀਆਂ ਅੰਦਰ ਚੰਗੇ ਕਰਮ ਕਰ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰ, ਕਿਸੇ ਦਾ ਭਲਾ ਕਰ ਪਰ ਹੋਮੇ ਨਾ ਕਰ, ਕਿਉਂਕਿ ਹੋਮੇ ਤਾਂ ਉਹ ਖਾ ਜਾਂਦੀ। ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਸੰਸਾਰ ਦੀ ਹਾਲਤ ਇਹ ਹੈ, ਜੇ ਕੋ ਏਕ ਕਰੇ ਚੰਗੇ ਆਈ, ਮਨ ਚਿੱਤ ਬਹੁਤ ਬਫਾਵੇ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ,
ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ।
ਇਹ ਹੈ ਇੱਕ ਕੁੰਜੀ ਮੇਨ ਸਵਿੱਚ, ਚੰਗੇ ਕਰਮ ਕਰ ਤੇ ਉਹਨਾਂ ਕਰਮਾਂ ਦੀ ਮਨ ਵਿੱਚ ਹਉਮੈ ਨਾ ਕਰ, ਨਿਮਰਤਾ ਰੱਖ। ਦੇਖ ਇਉਂ ਜੀਵਨ ਗੁਜ਼ਾਰ, ਨਹੀਂ ਤੇ ਇਹ ਸੰਸਾਰਿਕ ਜੀਵਨ ਜ਼ਿੰਦਗੀ ਮਿਲੀ ਹੋਈ ਦਾ ਸਮਾਂ ਚਲਾ ਜਾਣਾ ਹੈ, ਇਹਨੂੰ ਤੂੰ ਰੋਕ ਨਹੀਂ ਸਕੇਗਾ ਜੇ ਚੰਗੇ ਕੰਮ ਨਹੀਂ ਕਰੇਗਾ। ਜੇ ਜਰਵਾਨਾ ਪਰ ਹਰੇ, ਜੇ ਤੂੰ ਉਸ ਬੁਢੇਪੇ ਨੂੰ ਦੂਰ ਧੱਕਣ ਦੀ ਕੋਸ਼ਿਸ਼ ਕਰੇਗਾ, ਕਿੰਨੀ ਕੁ ਦੇਰ ਤੱਕ? ਜਿੰਨੇ ਮਰਜ਼ੀ ਇੰਜੈਕਸ਼ਨ ਲਵਾ ਲੈ, ਕਿੰਨੀ ਕੁ ਦੇਰ ਤੱਕੇਗਾ? ਜਰਵੇਸ ਕਰੇਮ ਦੀ ਆਈ ਹੈ, ਆਏਗਾ। ਤੇ ਜਿਸ ਦਿਨ ਤੇਰੇ ਜੀਵਨ ਦੇ ਖਜ਼ਾਨੇ ਵਿੱਚ ਸਵਾਸਾਂ ਦੀ ਭਰ ਕੇ ਪਾਈ ਹੋਈ ਪਾਈ ਪੜੋਪੀ ਖਤਮ ਹੋ ਗਈ, ਤੂੰ ਚਲਾ ਜਾਣਾ, ਕਿਸੇ ਨੇ ਨਹੀਂ ਰਹਿਣਾ ਫਿਰ ਤੇਰੇ ਕੋਲ, ਚਾਣ ਸਮਾਂ ਨਹੀਂ ਰਹਿਣਾ ਕਿ ਤੂੰ ਕੀ ਪੁੰਨ ਕਰੇ, ਉਹਨਾਂ ਨੂੰ ਕਿਵੇਂ ਸੰਭਾਲੇ, ਕਿਵੇਂ ਨਿਮਰ। ਜੇ ਉਹਦਾ ਜੀਵਨ ਗੁਜ਼ਾਰੇਗਾ ਉਹ ਨਾਲ ਚਲਾ ਜਾਏਗਾ। ਗੁਰੂ ਕਹਿਣ ਲੱਗੇ,
ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ। ਗੁਰਮੁਖ ਢੂੰਡ ਢੂੰਡੇਂਦੇ ਆ, ਗੁਰਮੁਖ ਢੂੰਡ ਢੂੰਡੇਂਦੇ ਆ, ਹਰ ਸੱਜਣ ਲੱਧਾ ਰਾਮ ਰਾਜੇ, ਹਰ ਸੱਜਣ ਲੱਧਾ ਰਾਮ ਰਾਜੇ। ਕੰਚਨ ਕਾਇਆ ਕੋਟ ਗੜ, ਕੰਚਨ ਕਾਇਆ ਕੋਟ ਗੜ, ਵਿੱਚ ਹਰ ਹਰ ਸਿੱਧਾ, ਹਰ ਹਰ ਸਿੱਧਾ, ਵਿੱਚ ਹਰ ਹਰ ਸਿੱਧਾ, ਹਰ ਹਰ ਸਿੱਧਾ, ਹਰ ਹਰ ਸਿੱਧਾ। ਗੁਰਮੁਖ ਢੂੰਡ ਢੂੰਡੇਂਦੇ ਆ, ਗੁਰਮੁਖ ਢੂੰਡ ਢੂੰਡੇਂਦੇ ਆ, ਹਰ ਸੱਜਣ ਲੱਧਾ ਰਾਮ ਰਾਜੇ, ਹਰ ਸੱਜਣ ਲੱਧਾ ਰਾਮ ਰਾਜੇ, ਹਰ ਸੱਜਣ ਲੱਧਾ ਰਾਮ ਰਾਜੇ, ਹਰ ਸੱਜਣ ਲੱਧਾ ਰਾਮ ਰਾਜੇ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇ, ਸਤਿਗੁਰ ਤਾਂ ਪਾਇਆ ਸਹਿਜ ਸਖੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਂਦੇ ਹਨ,
शब्दोत गावो हरि के मन जनी बसा है कहे नानक आनंद होआ सतगुरु मैं पाया हे मन नाल रहो तू मन मेरे दुख सब विसारना अंगीकारो करे तेरा सबना गला सुमरत स्वामी सो क्यों मनो विसारे कहे नानक मन मेरे सदा रो अरनाले साचे साहबा क्या नहीं कर तेरे करता तेरे सब चैने सो पाओ सदा शिवत सला तेरी नाम मन साओ नाम जिनके मनो वस्या बाजे शब्द घनेरे कहे नानक सच्चे साहिब सच नामे आधार मेरा दिन भुखा सब दुआईया कर सांत सुख मने आवसया जिन इच्छा सब पूजा सदा कुर्बान किता गुरु विटो जिस दिया ए बढ़ियाईया कहे नानक सुनो संतो शब्द धरो प्यार अच्छा नाम मेरा आधार वाजे पंच घर सुवग शब्द वाजे कला जित कर दहारिया पंच दूत वास किते काल दुर्कर्म पाय तुझ जिन को सुना मार के लागे कहे नानक तेसको आतित घर अनहरवा अनंत सुनो वट भाग्य सगल मनोरथ पूर पार ब्रह्म प्रपाया उतरे सगल सूर दुख रोग संताव पितरे सुनी सची बानी संत साजन बह सर से सुनते पुनीत कहते पवित्र सतगुर राया भरपूर बिनवंत नानक गुर चरण लागे वाजे हातूर सुनते पुनीत कहते पवित्र सतगुर राया भरपूर बिनवंत नानक गुर चरण लागे वाजे हातूर
श्लोक पवन गुरु पाणी पिता माता तरत महत दिवस रात दुए दाई दाया सगल जगत
चंगे आईया बुरे आईया वाचे धर्म हदूर करमी आपो अपनी के नेड़े के दूर जिन्नी नाम दयाया गए मशक्कत हाल नानक ते मुख उजले कहती छुट्टी नाल जिन्नी नाम ध्याया गए मशक्कत हाल नानक ते मुख उजले कहती छुट्टी नाल वाहिगुरु जी का खालसा वाहिगुरु जी की फतेह।